सजन तू है सैन तू, मैं तुझ ऊपर बहु मानिया। जा तू अंदर ता सुखे, तू निमाणी माणिया। जे तू तुठा कृपा निदान, ना दूजा वेखाल। एहा पाई मूं दातड़ी, नित हिरदय रखा समाल। जे तू तुठा कृपा निदान, ना दूजा वेखाल। एहा पाई मूं दातड़ी, नित हिरदय रखा समाल। परम सम्मान योग जुगो जुग अटल दातार सतगुरु साहिब श्री गुरु ग्रंथ साहिब महाराज जी दी पावन पवित्र हजूरी अंदर सुभाईमान होए बैठे गुरु सवारे सत संगी जनों, आप जी ने संध्या वेले दे इस दीवान अंदर सतगुरु जी दे अमृत बचना दा कीर्तन सत्कार योग भाई साहिब जी खुरां पासों प्रेम भावना दे नाल सरवण कीता है। उस अकाल पुरख वाहिगुरु जी दी मेहर दा सदका जो अरदास रोजाना गुरु के चरणा विच सिख करदे ने, उस अरदास नूं असी आधार बना के विचार कर रहे हां। कल सतगुरु जी दी कृपा नाल धर्म का जयकार उस संबंधी विचार कीती सी। एक अर्ज आप जी दे समक्ष कर देवा के अरदास विच परत परत के अरदासिया गुरसिख संगत दे ध्यान नूं एक केंद्र ते इकत्र इकागर करदा है। छे वरी गुरु का सिख प्यार नाल सानू बुला के कहिंदा है के जो कुछ मैं बोल रहा वा ਤੁਸੀਂ ਇਸ ਗੱਲ ਦਾ ਧਿਆਨ ਧਰ ਕੇ ਬੋਲੋ ਤੇ 6 ਵਾਰੀ ਅਸੀਂ ਬੋਲਨੇ ਆ। ਉਹ ਅਰਜ਼ ਆਪ ਜੀ ਦੇ ਸਮਕਸ਼ ਕਰਨੀ ਹੈ। ਪਹਿਲਾਂ ਤਾਂ ਅਸੀਂ ਜਦੋਂ 10 ਗੁਰੂ ਸਾਹਿਬਾਨਾਂ ਦਾ ਨਾਂ ਲੈਨੇ ਆ ਤੇ 10ਵੇਂ ਪਾਤਸ਼ਾਹ ਜੀ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਜੀ ਦਾ ਧਿਆਨ ਧਰਨੇ ਆ ਤੇ ਉੱਥੇ ਸ਼ਬਦ ਇੱਕੇ ਹੈ। ਅਸਲ ਵਿੱਚ ਦੁਨੀਆਂ ਵਿੱਚ ਕੋਈ ਵੀ ਐਸਾ ਧਰਮ ਐਸਾ ਸਿਧਾਂਤ ਨਹੀਂ ਜਿਹੜਾ ਤਕਰੀਬਨ 5 ਮਿੰਟ ਦੇ ਵਿੱਚ 3 ਮਿੰਟ ਦੇ ਵਿੱਚ ਆਪਣੇ ਇਤਿਹਾਸ ਦੀ ਆਪਣੀ ਫਿਲਾਸਫੀ ਦੀ ਆਪਣੇ ਸਿਧਾਂਤ ਦੀ ਆਪਣੇ ਪਰਮੇਸ਼ਵਰ ਦੇ ਦਰ ਤੋਂ ਮੰਗੀਆਂ ਹੋਈਆਂ ਦਾਤਾਂ ਦੀ ਗੱਲ ਕਰ ਜਾਵੇ। ਕੇਵਲ ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਇਹ ਕੀਤੀ ਜਾਂਦੀ ਅਰਦਾਸ ਹੈ ਕਿ ਕੁਛ ਮਿੰਟਾਂ ਵਿੱਚ ਹੀ ਪੂਰਾ ਇਤਿਹਾਸ ਫਲਸਫਾ ਸਭ ਕੁਝ ਬਿਆਨ ਕੀਤਾ ਜਾਂਦਾ ਹੈ। ਪਹਿਲਾਂ ਅਸੀਂ ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਤੋਂ ਸ਼ੁਰੂ ਕਰਨੇ ਆ ਤੇ ਗੁਰੂ ਕੇ ਸਿੱਖੋ ਇਹਦੀ ਸੰਪੂਰਨਤਾ ਵੀ ਵਾਹਿਗੁਰੂ ਜੀ ਕੀ ਫਤਿਹ ਤੇ ਹੁੰਦੀ ਹੈ। ਜਦੋਂ ਪਹਿਲਾਂ ਅਸੀਂ ਗੁਰੂ ਸਾਹਿਬਾਨਾਂ ਦਾ ਧਿਆਨ ਧਰਨੇ ਆ ਤੇ ਉਸ ਵੇਲੇ ਗੁਰੂ ਕਾ ਅਰਦਾਸੀਆ ਕਹਿੰਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਧਿਆਨ ਦਿਆ ਜੇ 6 ਵਾਰੀ ਉਹ ਸਾਨੂੰ ਬੁਲਾਉਂਦੇ ਨੇ ਤੇ ਨਾਲ ਕਹਿੰਦੇ ਨੇ ਧਿਆਨ ਧਰ ਕੇ ਬੋਲੋ। ਇਹਦਾ ਭਾਵ ਇਹ ਵੇ ਕਿ ਗੁਰੂ ਸਾਹਿਬਾਨਾਂ ਦੇ ਜੀਵਨ ਨੂੰ ਉਹਨਾਂ ਦੀ ਦਿੱਤੀ ਕੋਈ ਦਾਤ ਨੂੰ ਧਿਆਨ ਵਿੱਚ ਰੱਖ ਕੇ ਤੂੰ ਵਾਹਿਗੁਰੂ ਬੋਲਣਾ ਹੈ। ਉਸ ਤੋਂ ਬਾਅਦ ਦੂਜੀ ਵਾਰ ਉਹ ਸ਼ਬਦ ਵਰਦੇ ਨੇ ਜਦੋਂ ਅਸੀਂ ਪੜ੍ਹਨੇ ਆ ਦੇਖ ਕੇ ਅਣਡਿੱਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਫਿਰ ਅਸੀਂ ਅੱਗੇ ਸ਼ਹੀਦਾਂ ਨੂੰ ਯਾਦ ਕਰਨੇ ਆ ਤੇ ਅਖੀਰ ਤੇ ਕਹਿੰਦੇ ਆ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਵਰੀ। ਇਹ ਤੀਜੀ ਵਾਰ ਕਹਿੰਦੇ ਆ। ਚੌਥੀ ਵਾਰ ਅਸੀਂ ਸ਼ਬਦ ਵਰਤਨੇ ਆ ਕਿ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਇੱਕ ਮੈਂ ਪਿੱਛੇ ਉੱਥੇ ਬੇਨਤੀ ਕੀਤੀ ਸੀ ਜਿੱਦਣ ਸ਼ਬਦ ਆਇਆ ਸੀ ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚੇਤੇ ਆਵੇ। ਬੇਨਤੀ ਹੈ ਇਹ ਕੇਵਲ ਅਰਦਾਸੀਆ ਸਿੱਖ ਹੈ ਅਸੀਂ ਨਾਲ ਨਹੀਂ ਬੋਲਣਾ ਕਿਉਂਕਿ ਇੱਥੋਂ ਤਾਂ ਮਾਲਕ ਦੇ ਚਰਨਾਂ ਵਿੱਚੋਂ ਅਰਦਾਸ ਵਿੱਚ ਆਈ ਕੋਈ ਮੰਗ ਸ਼ੁਰੂ ਹੁੰਦੀ ਹੈ। ਦੇਖੋ ਇਹ ਅਰਦਾਸੀਏ ਨੇ ਕਹਿਣਾ ਜਦੋਂ ਅਸੀਂ ਇਹ ਪਵਿੱਤਰ ਪੈਰੇ ਨੂੰ ਪੜਿਆ ਹੈ ਕਿ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ। ਜਿੱਥੇ ਉਹ ਕਹਿੰਦੇ ਨੇ ਬੋਲੋ ਜੀ ਵਾਹਿਗੁਰੂ ਉੱਥੇ ਅਸੀਂ ਬੋਲਣਾ ਹੈ ਵਾਹਿਗੁਰੂ, ਜਿੱਥੇ ਉਹ ਨਹੀਂ ਕਹਿੰਦੇ ਉੱਥੇ ਆਪਣੀ ਮਰਜ਼ੀ ਨਾਲ ਨਾ ਬੋਲੀਏ। ਬੋਲੋ ਜੀ ਵਾਹਿਗੁਰੂ ਇੱਥੇ 5ਵੀਂ ਅਰਮਾਰ ਹੁੰਦਾ। ਕੱਲ ਜਦੋਂ ਅਸੀਂ ਸੰਪੂਰਨਤਾ ਕੀਤੀ ਜਿਹੜੀ ਮੈਂ ਅਰਜ਼ ਕਰਨੀ ਚਾਹੁੰਦਾ ਵਾਂ ਅਸਾਂ ਸਭ ਕੁਝ ਪਰਮੇਸ਼ਵਰ ਦੇ ਚਰਨਾਂ ਵਿੱਚੋਂ ਮੰਗਿਆ। ਅਖੀਰ ਤੇ ਸਿੱਖ ਮੰਗਦਾ ਹੈ ਕਿ ਧਰਮ ਕਾ ਜੈਕਾਰ, ਕਿ ਧਰਮ ਦੀ ਜੈ ਜੈਕਾਰ ਹੋਵੇ, ਧਰਮ ਦਾ ਬੋਲ ਬਾਲਾ ਹੋਵੇ। ਤੇ ਕੱਲ ਅਸੀਂ ਇਹਨੂੰ ਵਿਸਤਾਰ ਨਾਲ ਵਾਚਿਆ ਸੀ ਜੇ ਧਰਮ ਕਾ ਜੈਕਾਰ ਹੋਵੇ ਤੇ ਮੇਰੇ ਵਾਹਿਗੁਰੂ ਮਿਹਰ ਕਰੀ ਉਦੋਂ ਵੀ ਤੇਰੀ ਯਾਦ ਆਵੇ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ। ਇੱਥੋਂ ਤੱਕ ਸੰਗਤ ਵਾਹਿਗੁਰੂ ਬੋਲਦੀ ਏ ਗੁਰੂ ਕੇ ਸਿੱਖੋ। ਇਸ ਤੋਂ ਅੱਗੇ ਫਿਰ ਇੱਕ ਦਾਤ ਹੋਰ ਮੰਗੀ ਜਾਂਦੀ ਤੇ ਜਿਹੜੀ ਅਤ ਜ਼ਰੂਰੀ ਹੈ ਸਿੱਖਾਂ ਨੂੰ ਇਹ ਧਾਰਨ ਕਰਨੀ। ਉਹਦੇ ਵਿੱਚ ਸ਼ਬਦ ਨੇ ਕਿ ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਦਾ ਰਾਖਾ ਆਪ ਵਾਹਿਗੁਰੂ। ਅਰਦਾਸ ਵੀ ਸ਼ਬਦ ਨੇ, ਪਰ ਮੈਂ ਜਿਹੜੀ ਬੇਨਤੀ ਕਰਨੀ ਚਾਹੁੰਦਾ ਇਹ ਕੱਲ ਨੂੰ ਵੀ ਵਿਸਤਾਰ ਕਰਾਂਗੇ। ਅੱਜ ਦਰਬਾਰ ਸਾਹਿਬ ਜਦੋਂ ਅਰਦਾਸ ਹੁੰਦੀ ਏ ਤੇ ਸ਼ਬਦ ਪੜ੍ਹੇ ਜਾਂਦੇ ਨੇ, ਅਰਦਾਸੀਏ ਪੜ੍ਹਦੇ ਨੇ ਕਿ ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਪਤ ਦਾ ਰਾਖਾ ਆਪ ਵਾਹਿਗੁਰੂ। ਇਹ ਕੱਲ ਨੂੰ ਅਸੀਂ ਅਰਜ਼ ਕਰਨੀ ਹੈ ਕਿ ਪਤ ਦਾ ਰਾਖਾ, ਮਤ ਦਾ ਰਾਖਾ ਵਾਹਿਗੁਰੂ। ਅੱਜ ਅਸੀਂ ਸ਼ੁਰੂ ਕਰਨਾ ਹੈ ਕਿ ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ। ਮਨ ਨੀਵਾਂ ਕੀ ਹੈ? ਗੁਰੂ ਗ੍ਰੰਥ ਸਾਹਿਬ ਦੀ ਸ਼ਬਦ ਦੀ ਰੋਸ਼ਨੀ ਵਿੱਚ ਵਾਚਨਾ ਹੈ ਤੇ ਅਸਲ ਵਿੱਚ ਸੱਚ ਜਾਣੋ। ਜੇ ਕਿਤੇ ਮਾਲਕ ਇਹ ਸਿੱਖਾਂ ਨੂੰ ਦਾਤ ਦੇ ਦੇਣਾ, ਇਹਨਾਂ ਵਰਗਾ ਕੀਮਤੀ ਹੀਰੇ ਕੋਈ ਨਹੀਂ। ਮਨ ਨੀਵਾਂ ਹੋ ਜਾਏ ਤੇ ਮਤ ਉੱਚੀ ਹੋਵੇ, ਪਰ ਦੁੱਖ ਇਸ ਚੀਜ਼ ਦਾ ਹੈ ਕਿ ਮਤ ਨੀਵੀਂ ਹੋ ਗਈ ਏ, ਮਨ ਉੱਚੇ ਹੋ ਗਏ ਨੇ, ਮਨ ਹੰਕਾਰੀ ਹੋ ਗਏ ਨੇ, ਮਤ ਮਲੀਨ ਹੋ ਗਈ ਹੈ। ਆਓ ਕਰੋ ਕਿਰਪਾਲਤਾ, ਸ਼ਬਦ ਦੀ ਰੋਸ਼ਨੀ ਵਿੱਚ ਇਹਦੀ ਵਿਚਾਰ ਕਰੀਏ। ਆਪ ਸਮੂਹ ਸੰਗਤ ਅਸੀਸ ਬਖਸ਼ੋ, ਮੇਰਾ ਗੁਰੂ ਰਾਮਦਾਸ ਕਿਰਪਾਲੂ ਮਿਹਰ ਕਰੇ, ਆਪ ਵਿੱਚ ਵਰਤੇ ਇਕਾਗਰਤਾ ਦੀ ਦਾਤ ਬਖਸ਼ ਕੇ ਵਿਚਾਰ ਕਰਾ ਲਵੇ। ਵਿਚਾਰ ਆਰੰਭਣ ਤੋਂ ਪਹਿਲਾਂ ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਨ ਸ਼ਬਦ ਧੰਨ ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ ਵਿੱਚ ਬਹੁਤ ਵਾਰੀ ਵਰਤਿਆ ਗਿਆ ਹੈ। ਕਈ ਵਾਰੀ ਅਸੀਂ ਇਹ ਸ਼ਬਦ ਪੁੱਛਦੇ ਹਾਂ ਕਿ ਅਸਲ ਵਿੱਚ ਮਨ ਹੈ ਕੀ, ਮਨ ਦਾ ਅਰਥ ਕੀ ਹੈ। ਹਰ ਇੱਕ ਸੱਜਣ ਨੇ ਆਪਣੇ ਆਪਣੇ ਢੰਗ ਨਾਲ ਫਿਰ ਇਹਦੇ ਅਰਥ ਕੀਤੇ ਨੇ। ਗੁਰਮੁਖ ਪਿਆਰੇ ਇਹ ਵੀ ਅਰਥ ਕਰਦੇ ਨੇ ਕਿ ਉਹ ਬਿਰਤੀ ਜਿਹਦੇ ਵਿੱਚ ਸੰਕਲਪ ਤੇ ਵਿਕਲਪ ਪੈਦਾ ਹੁੰਦੇ ਨੇ, ਤੇ ਮਤ ਕੀ ਚੀਜ਼ ਹੈ। ਮਨ ਨੀਵਾਂ ਤੇ ਮਤ ਉੱਚੀ, ਮਨ ਦੇ ਅਰਥ ਕਰਦੇ ਨੇ ਜਿਹਦੇ ਵਿੱਚ ਸੰਕਲਪ ਵਿਕਲਪ ਪੈਦਾ ਹੋਣ, ਕੁਛ ਕਰਨ ਦੀ ਇੱਛਾ ਸ਼ਕਤੀ ਪੈਦਾ ਹੋਵੇ, ਕੁਛ ਵੇਖਣ ਦੀ, ਕੁਝ ਸੁਣਨ ਦੀ, ਕੁਝ ਖਾਣ ਦੀ, ਕੁਝ ਪੀਣ ਦੀ, ਕੁਝ ਕਹਿਣ ਦੀ ਇੱਛਾ ਪ੍ਰਗਟ ਹੋਵੇ, ਕੁਝ ਭੋਗਣ ਦੀ ਇੱਛਾ ਪ੍ਰਗਟ ਹੋਵੇ, ਉਹਨੂੰ ਕਿਹਾ ਜਾਂਦਾ ਹੈ ਮਨ। ਤੇ ਮਤ ਦਾ ਅਰਥ ਹੈ ਕਿ ਜਿਹੜੀ ਵਿਚਾਰ, ਜਿਹੜੇ ਫੁਰਨੇ ਮਨ ਵਿੱਚ ਪੈਦਾ ਹੋਏ ਨੇ, ਉਹਨੂੰ ਚੰਗੀ ਤਰ੍ਹਾਂ ਪੜਚੋਲ ਕੇ ਆਪਣੇ ਸਰੀਰ ਵਿੱਚ ਜਾਂ ਪ੍ਰੈਕਟੀਕਲ ਤੌਰ ਤੇ ਲਾਗੂ ਕਰ ਦੇਣਾ। ਮਤ ਜਾਂ ਬੁੱਧੀ ਸ਼ਬਦ ਬੜੇ ਨੇੜੇ ਦੇ ਨੇ ਕਿ ਉਹ ਬਿਰਤੀ ਜਿਹੜੀ ਮਨ ਦੇ ਪੈਦਾ ਕੀਤੇ ਹੋਏ ਫੁਰਨਿਆਂ ਨੂੰ ਵਿਚਾਰ ਦੀ ਹੈ ਕਿ ਇਹ ਚੰਗਾ ਕਹਿ ਰਿਹਾ ਜਾਂ ਮੰਦਾ ਕਹਿ ਰਿਹਾ। ਬੜੇ ਸੋਹਣੇ ਅਰਥ ਕੀਤੇ ਨੇ ਭਾਈ ਵੀਰ ਸਿੰਘ ਹੋਣਾ ਨੇ, ਉਹਨਾਂ ਦੇ ਵੈਸੇ ਨਾਨਾ ਜੀ ਗਿਆਨੀ ਖਜ਼ਾਰਾ ਸਿੰਘ, ਉਹਨਾਂ ਨੇ ਮੁੱਦਤ ਪਹਿਲਾਂ ਲਿਖਿਆ ਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਸ਼, ਪਰ ਸਮੇਂ ਦੀ ਗਰਦਿਸ਼ ਨਾਲ ਉਹ ਗ੍ਰੰਥ ਜਾਂਦਾ ਰਿਹਾ। ਭਾਈ ਵੀਰ ਸਿੰਘ ਹੋਣਾ ਨੇ ਪਰਤ ਕੇ ਫਿਰ ਉਸ ਨੂੰ ਐਡਿਟ ਕੀਤਾ ਤੇ ਉਹਦੇ ਵਿੱਚ ਜਦੋਂ ਉਹਨਾਂ ਨੇ ਮਨ ਦੀ ਪਰਿਭਾਸ਼ਾ ਦੱਸੀ ਤੇ ਬਹੁਤ ਹੋਰ ਤਰੀਕੇ ਨਾਲ ਦੇਖੋ, ਹੋ ਸਕਦਾ ਅਖਰੀ ਅਰਥ ਮੈਂ ਪਹਿਲਾਂ ਅਰਜ਼ ਕਰ ਰਿਹਾ। ਵੈਸੇ ਤੇ ਗੁਰੂ ਗ੍ਰੰਥ ਸਾਹਿਬ ਨੇ ਬੜੀ ਖੁੱਲ ਕੇ ਵਿਆਖਿਆ ਕੀਤੀ ਮਨ ਦੀ। ਉਹਨਾਂ ਨੇ ਅਰਥ ਕੀਤੇ ਨੇ ਕਿ ਮਨ ਦਾ ਅਰਥ ਹੈ ਆਤਮਾ ਔਰ ਇੰਦਰੇ। ਆਤਮਾ ਕਿਸੇ ਨੇ ਟੱਕੀ ਨਹੀਂ, ਆਤਮਾ ਔਰ ਇੰਦਰੇ ਇਹਨਾਂ ਦੇ ਵਿਚਕਾਰ ਜਿਹੜੀ ਚੇਤਨ ਸਤਾ ਹੈ। ਫਿਰ ਮੇਰੀ ਬੇਨਤੀ ਸੁਣਿਓ, ਆਤਮਾ ਔਰ ਇੰਦਰੇ ਇਹਨਾਂ ਦੇ ਵਿਚਕਾਰ, ਇਹਨਾਂ ਦੇ ਦਰਮਿਆਨ ਜੋ ਚੇਤਨ ਸਤਾ ਹੈ ਉਸ ਨੂੰ ਮਨ ਕਿਹਾ ਜਾਂਦਾ ਹੈ, ਉਸ ਨੂੰ ਮਨ ਕਹਿੰਦੇ ਨੇ। ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੇ ਮਿਹਰ ਕੀਤੀ, ਉਹ ਕਹਿਣ ਲੱਗੇ ਹਕੀਕਤ ਵਿੱਚ ਸਾਰੀ ਖੇਡ ਹੀ ਮਨ ਦੀ ਹੈ। ਫਿਰ ਇੱਥੇ ਕਿਉਂ ਕਿਹਾ ਗਿਆ ਕਿ ਮਨ ਨੀਵਾਂ ਰੱਖੀ ਤੇ ਮਾਲਕਾ ਸਿੱਖਾਂ ਦੀ ਮਤ ਉੱਚੀ ਕਰੀ। ਮੈਂ ਬੇਨਤੀ ਕਰਨ ਲੱਗਾ ਵਾਂ ਕਿ ਮਨ ਕੇਵਲ ਫੁਰਨੇ ਪੈਦਾ ਕਰਦਾ ਹੈ ਕੁਛ ਕਰਨ ਦੇ, ਤੇ ਜੇ ਮਤ ਹੋਵੇ ਮਲੀਨ ਤੇ ਫਿਰ ਉਹ ਮਨ ਮਤ ਹੋ ਜਾਂਦੀ ਹੈ, ਤੇ ਜੇ ਕਿਤੇ ਉਸ ਮਨ ਦੇ ਅੰਦਰ ਮਤ ਵਿੱਚ ਨਿਰਮਲਤਾ ਹੀ ਹੋਵੇ, ਉਸ ਬੁੱਧੀ ਤੇ ਗੁਰੂ ਬੈਠਾ ਹੋਵੇ ਤੇ ਹਕੀਕਤ ਵਿੱਚ ਗੁਰੂ ਕੇ ਸਿੱਖੋ, ਉਹ ਮਨ ਮਤ ਨਹੀਂ ਕਰਦਾ, ਫਿਰ ਉਹ ਮਨ ਗੁਰਮਤ ਨੂੰ ਅਪਣਾਉਂਦਾ ਹੈ। ਫਿਰ ਮੈਂ ਬੇਨਤੀ ਕਰਾਂ ਕਿ ਮਨ ਕੇਵਲ ਫੁਰਨੇ ਪੈਦਾ ਕਰਦਾ ਹੈ ਇਹ ਮਤ ਕੋਲ ਭੇਜਦਾ ਹੈ? ਮਤ ਕੀ ਕਰਦੀ ਹੈ? ਇਹਨਾਂ ਫੁਰਨਿਆਂ ਨੂੰ ਦੇਖਦੀ, ਚੰਗੇ ਨੇ ਚਾਹੇ ਮੰਦੇ ਨੇ, ਹਰ ਫੁਰਨਾ ਮਨ ਦਾ ਉੱਠਿਆ ਹੋਇਆ ਮਤ ਕੋਲ ਜਾਂਦਾ। ਜੇ ਤਾਂ ਮਤ ਹੋਵੇ ਵਿਕਾਰਾਂ ਦੇ ਅਧੀਨ, ਜੇ ਬੁੱਧੀ ਹੋਵੇ ਮਲੀਨ, ਜੇ ਮਤ ਹੋਵੇ ਪਲੀਤ, ਫਿਰ ਉਹ ਜੋ ਕੁਛ ਮਨ ਕਹਿੰਦਾ ਪਿੱਛ ਲੱਗ ਬਣ ਕੇ ਉਸ ਦੀ ਗੱਲ ਮੰਨੀ ਜਾਂਦੀ ਏ। ਤੇ ਜੇ ਉਸ ਮਤ ਦੇ ਉੱਤੇ ਗੁਰੂ ਕਾ ਸ਼ਬਦ ਟਿਕਿਆ ਹੋਵੇ, ਜੇ ਉਸ ਮਤ ਦੇ ਉੱਤੇ ਗੁਰੂ ਬੈਠਾ ਹੋਵੇ ਤੇ ਗੁਰੂ ਕੇ ਸਿੱਖੋ, ਭੁੱਲਿਓ ਕਦੀ ਨਾ, ਮਨ ਫੁਰਨੇ ਬੜੇ ਗੰਦੇ ਪੈਦਾ ਕਰੇਗਾ ਤੇ ਮਤ ਤੇ ਬੈਠਾ ਗੁਰੂ ਕਹੇਗਾ ਤੂੰ ਰੋਜ਼ ਬਾਣੀ ਵਿੱਚ ਇਹ ਪੜ੍ਹ, ਮੈਂ ਕਮਲਿਆ ਤੂੰ ਸੋਚਣਾ ਕੀ ਪਿਆ ਹੈ। ਤਾਂ ਹੀ ਸਾਹਿਬ ਕਹਿੰਦੇ ਨੇ ਮਨ ਨੀਵਾਂ ਹੋਵੇ ਮਤ ਉੱਚੀ ਹੋਵੇ, ਕਿਉਂਕਿ ਉੱਚੀ ਮਤ ਜਿਹੜੀ ਹੈ ਉਹਦਾ ਭਾਵ ਇਹ ਵੀ ਜਿਹਦੀ ਸੁਰਤ ਉੱਚੀ, ਜਿਹਦੇ ਖਿਆਲ ਉੱਚੇ, ਦੇ ਜੇ ਉੱਤੇ ਗੁਰੂ ਬੈਠਾ ਹੈ। ਮੈਂ ਬੇਨਤੀ ਕਰਾਂ, ਦੇਖੋ ਉਦਾਹਰਨ ਦੇ ਤੌਰ ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਇੱਕ ਹਜ਼ੂਰ ਨੇ ਬਚਨ ਕਿਹਾ, ਇਹ ਸ਼ਬਦ ਨੂੰ ਪੜ੍ਹਦਿਆਂ ਹੋਰ ਵੀ ਕਲੀਅਰ ਹੋ ਜਾਏਗਾ। ਆਉਣਾ ਮੈਂ ਸਿਰ ਮਨ ਦੇ ਵਿਸ਼ੇ ਤੇ ਵੀ ਅੱਜ ਇੱਕ ਗੌੜੀ ਰਾਗ ਵੀ ਸ਼ਬਦ ਹੁੰਦਾ, ਇਸ ਸ਼ਬਦ ਦਾ ਸਿਰਲੇਖ ਹੈ ਕਿ ਗੌੜੀ ਕਬੀਰ ਜੀ ਕੀ ਨਾਲ ਰਲਾਏ ਲਿਖਿਆ ਮਹੱਲਾ ਪੰਜਵਾਂ। ਮੈਂ ਸ਼ਬਦ ਜਿਹੜਾ ਅਰਜ਼ ਕਰਨ ਲੱਗਾ, ਇਹ ਮਨ ਤੇ ਮਤ ਦੀ ਵਿਆਖਿਆ ਬੜੀ ਸੋਹਣੀ ਕਰੇਗਾ। ਸ਼ਬਦ ਹੈ ਗੌੜੀ ਕਬੀਰ ਜੀ ਕੀ, ਇਹਦੇ ਅਰਥ ਬੜੇ ਸਪਸ਼ਟ ਨੇ। ਆਪਾਂ ਕਹਾਂਗੇ ਦਾ ਭਾਵ ਹੈ ਕਿ ਜਿਹੜਾ ਸ਼ਬਦ ਅੱਗੇ ਆਉਂਦਾ ਪਿਆ ਇਹ ਗੌੜੀ ਰਾਗ ਵਿੱਚ ਕਬੀਰ ਜੀ ਦਾ ਹੈ, ਤੇ ਨਾਲ ਦਾਤਾ ਜੀ ਨੇ ਲਿਖਿਆ ਨਾਲ ਰਲਾਏ ਲਖਿਆ ਮਹੱਲਾ ਪੰਜਵਾਂ। ਹੁਣ ਇੱਕ ਸਵਾਲ ਪੈਦਾ ਹੋ ਗਿਆ ਵੀ ਇੱਕ ਸ਼ਬਦ ਉੱਤੇ ਕਿਉਂ ਲਿਖ ਦਿੱਤਾ ਕਿ ਗੌੜੀ ਕਬੀਰ ਜੀ ਦੀ ਹੈ ਤੇ ਨਾਲ ਸ਼ਬਦ ਰਲਾਏ ਲਿਖਿਆ ਮਹੱਲਾ ਪੰਜਵਾਂ, ਕਿ ਮਹੱਲੇ ਪੰਜਵੇਂ ਦਾ ਗੁਰੂ ਅਰਜਨ ਦੇਵ ਦਾ ਸ਼ਬਦ ਨਾਲ ਰਲਾ ਕੇ ਲਿਖਿਆ। ਆਪ ਗੁਰੂ ਗ੍ਰੰਥ ਸਾਹਿਬ ਵਿੱਚੋਂ ਦਰਸ਼ਨ ਕਰਿਓ ਇਸ ਸ਼ਬਦ ਦੇ। ਇਸ ਸ਼ਬਦ ਦੇ ਚਾਰ ਪਦੇ ਨੇ, ਧਿਆਨ ਦਿਓ, ਜਿਹੜੇ ਤਿੰਨ ਪਦੇ ਖਤਮ ਹੁੰਦੇ ਨੇ ਨਾ ਉੱਥੇ ਗੁਰੂ ਕੇ ਸਿੱਖੋ ਕਬੀਰ ਜੀ ਦੇ ਨੇ, ਅਖੀਰਲਾ ਜਿਹੜਾ ਪਦਾ ਹੁੰਦਾ ਹੈ ਉੱਥੇ ਲਿਖਿਆ ਚਾਰ, ਗਿਣਤੀ ਪਾਈ ਹੈ ਚਾਰ, ਚਾਰ ਪਾ ਕੇ ਅੱਗੇ ਲਿਖਿਆ ਇੱਕ। ਕਦੀ ਸੋਚੋ ਖਾਂ ਕਿ ਹਾਲਾਂਕਿ ਪਦੇ ਤਾਂ ਪਹਿਲਾਂ ਉੱਪਰ ਤਿੰਨ ਜਾ ਚੁੱਕੇ ਨੇ, ਵੈਸੇ ਤਾਂ ਗੁਰੂ ਸਾਹਿਬ ਦੇ ਵਿੱਚੋਂ ਸ਼ਬਦ ਦੇ ਦਰਸ਼ਨ ਕਰਕੇ ਅਸਲ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਅੰਕਾਂ ਦੀ ਗਿਣਤੀ ਦਾ ਸਵਾਦ ਵੀ ਕੁਝ ਵੱਖਰਾ ਗਿਆ। ਐਵੇਂ ਹਾਰੀ ਸਾਰੀ ਚੁੱਕ ਕੇ ਗੁਰੂ ਗ੍ਰੰਥ ਸਾਹਿਬ ਵਿੱਚ ਬਾਣੀਆਂ ਪਾ ਦਿੰਦੇ। ਮੈਂ ਪਿਛਲੀ ਵਾਰੀ ਅਰਜ਼ ਕੀਤੀ ਸੀ ਕਿ ਜਿਤਨੇ ਭਗਤ ਸਾਹਿਬਾਨਾਂ ਦੇ ਬਚਨ ਗੁਰੂ ਗ੍ਰੰਥ ਸਾਹਿਬ ਵਿੱਚ ਨੇ ਉਹਨਾਂ ਦੀ ਬਾਹਰ ਜਿਤਨੀ ਬਾਣੀ ਮਿਲਦੀ ਹੈ, ਲੋਕਾਂ ਨੇ ਰੋਲ ਕੇ ਰੱਖ ਦਿੱਤੇ ਨੇ ਉਹਨਾਂ ਦੇ ਸ਼ਬਦ, ਕੇਵਲ ਗੁਰੂ ਗ੍ਰੰਥ ਸਾਹਿਬ ਨੇ ਜਿਹੜੇ ਉਹਨਾਂ ਦੇ ਬਚਨ ਗੁਰੂ ਗ੍ਰੰਥ ਸਾਹਿਬ ਵਿੱਚ ਨੇ ਉਹਨਾਂ ਨੂੰ ਅਥੈਂਟਿਕ ਮੰਨਿਆ ਜਾਂਦਾ। ਇਹਨਾਂ ਵਿੱਚ ਰੰਚਕ ਮਾਤਰ ਦੀ ਮਿਲਾਵਟ ਨੇ। ਉੱਥੇ ਅੰਕਾਂ ਦੀ ਗਿਣਤੀ ਬੜੇ ਕਮਾਲ ਦੀ। ਬੇਨਤੀ ਕਰਨ ਲੱਗਾ, ਇਸ ਸ਼ਬਦ ਨੂੰ ਕੀਤਾ ਸੰਪੂਰਨ ਤੇ ਅਖੀਰ ਤੇ ਤਿੰਨ ਪਦੇ ਕਬੀਰ ਜੀ ਦੇ ਨੇ, ਚੌਥਾ ਪਦਾ ਸੰਪੂਰਨ ਹੋਇਆ ਤੇ ਨਾਲ ਲਿਖ ਦਿੱਤਾ ਫਿਰ ਇੱਕ। ਇਹਦਾ ਭਾਵ ਇਹ ਵੇ ਕਿ ਸ਼ਬਦ ਇਹ ਚੌ ਪਦਿਆਂ ਦਾ ਹੈ ਪਰ ਜਿਹੜੀ ਅਖੀਰ ਵਾਲਾ ਇੱਕ ਪਦਾ ਹੈ ਨਾ ਇਹ ਨਾਲ ਰਲਾਏ ਲਿਖਿਆ ਮਹੱਲਾ ਪੰਜਵਾਂ, ਇਹ ਅਸਲ ਵਿੱਚ ਧੰਨ ਗੁਰੂ ਅਰਜਨ ਦੇਵ ਨੇ ਸ਼ਬਦ ਦੀ ਵਿਆਖਿਆ ਕਰਨ ਲਈ, ਸਿੱਖਾਂ ਨੂੰ ਉਪਦੇਸ਼ ਦੇਣ ਲਈ ਇਹਨੂੰ ਰਲਾ ਕੇ ਲਿਖਿਆ ਹੈ, ਆਪਣੇ ਵੱਲੋਂ ਲਿਖਿਆ। ਇਹ ਸ਼ਬਦ ਆਰੰਭ ਹੁੰਦਾ, ਕਹਿਣ ਲੱਗੇ ਕਬੀਰ ਸਾਹਿਬ ਜੀ ਦਾ ਇਹ ਸ਼ਬਦ ਹੈ। ਕਹਿਣ ਲੱਗੇ ਕਿ ਕਬੀਰ ਜੀ ਨੇ ਇੱਕ ਅਨੋਖੀ ਖੇਡ ਦੇਖੀ ਹੈ। ਉਹ ਅਨੇਕੀ ਖੇਡ ਕੀ ਹੈ? ਕਹਿਣ ਲੱਗੇ ਮਨੁੱਖ ਭੁੱਲ ਚੁੱਕਾ ਹੈ, ਇਹ ਦੁੱਧ ਦੇ ਭੁਲੇਖੇ ਦੇ ਵਿੱਚ ਪਾਣੀ ਨੂੰ ਦਿਨ ਰਾਤ ਰਿੜਕਦਾ ਪਿਆ ਹੈ। ਐਸੋ ਅਚਰਜ ਦੇਖਿਓ ਕਬੀਰ, ਦੱਦ ਕਹਿ ਭੋਲੈ ਬਰੋਲੈ ਨੀਰ, ਹਰੀ ਅੰਗੂਰੀ ਗਧਾ ਚਰੈ, ਨਿਤ ਉਠ ਹਾਸੈ ਹਿੰਗੈ ਮਰੈ, ਮਾਤਾ ਭੈਸਾ ਅਮੂਹਾ ਜਾਏ, ਕੁਦ ਕੁਦ ਚਰੈ ਰਸਾਤਲ ਪਾਏ, ਕਹੋ ਕਬੀਰ ਪ੍ਰਗਟ ਭਈ ਖੇਡ, ਲੇਲੇ ਕੋ ਚੁੰਗੈ ਨਿਤ ਭੇਡ। ਕਹਿਣ ਲੱਗੇ ਰਾਮ ਰਮਤ ਮਤ ਪ੍ਰਗਟ ਆਈ, ਕਹੋ ਕਬੀਰ ਗੁਰ ਸੋਝੀ ਪਾਏ। ਹੁਣ ਦੇਖੋ ਮਨ ਨੀਵਾਂ ਤੇ ਮਤ ਉੱਚੀ ਕੀ, ਇਸ ਸ਼ਬਦ ਦੇ ਅਰਥਾਂ ਵੱਲ ਥੋੜੀ ਜਿਹੀ ਤਵੱਜੋ ਦਿਓ ਜੇ। ਇਹ ਹਜ਼ੂਰ ਦੀ ਅੰਮ੍ਰਿਤ ਬਾਣੀ ਵਿੱਚੋਂ ਸ਼ਬਦ ਨੇ। ਕਬੀਰ ਜੀ ਕਹਿੰਦੇ ਨੇ ਮੈਂ ਇੱਕ ਅਸਚਰਜ ਖੇਡ ਵੇਖੀ। ਕਬੀਰ ਜੀ ਕੀ ਅਸਚਰਜ ਖੇਡ ਵੇਖੀ? ਤੇ ਇਹ ਖਜ਼ਾਨਾ ਧੰਨ ਗੁਰੂ ਗ੍ਰੰਥ ਸਾਹਿਬ ਦਾ ਹੈ। ਕਹਿਣ ਲੱਗੇ ਇੱਕ ਅਸਚਰਜ ਦੇਖਿਓ ਕਬੀਰ, ਇੱਕ ਹੈਰਾਨੀ ਜਨਕ ਖੇਡ ਵੇਖੀ ਕਿ ਦੱਦ ਕਹਿ ਭੋਲੈ, ਕਹਿੰਦੇ ਨੇ ਦੁੱਧ ਦੇ ਭੁਲੇਖੇ ਵਿੱਚ ਬਰੋਲੈ ਨੀਰ, ਬੰਦਾ ਕੀ ਕਰਦਾ ਪਿਆ ਪਾਣੀ ਵਿੱਚ ਮਧਾਣੀ ਪਾ ਕੇ ਬੈਠਾ ਹੈ ਇਸ ਭੁਲੇਖੇ ਦੇ ਨਾਲ ਕਿ ਸ਼ਾਇਦ ਪਾਣੀ ਨੂੰ ਰਿੜਕ ਕੇ ਮੇਰੀ ਤ੍ਰਿਪਤੀ ਹੋ ਜਾਏ। ਇਹਦੇ ਭਾਵ ਅਰਥ ਕੀ? ਅਖਰੀ ਅਰਥਾਂ ਇਹ ਨੇ ਕਿ ਦੱਦ ਕਹਿ ਭੋਲੈ ਬਰੋਲੈ ਨੀਰ, ਇਹਦਾ ਭਾਵ ਹੈ ਕਿ ਅਸਲ ਵਿੱਚ ਬੰਦਾ ਆਤਮ ਸੁੱਖ ਨੂੰ ਚਾਹੁੰਦਾ ਹੈ ਕਿ ਵਕਾਰਾਂ ਵਿੱਚੋਂ ਪਾ ਲਵਾਂ, ਵਕਾਰਾਂ ਵਿੱਚ ਮਨ ਦਾ ਖਚ ਧੋਣਾ ਪਾਣੀ ਨੂੰ ਰਿੜਕਣਾ ਹੈ। ਸਾਰੀ ਜ਼ਿੰਦਗੀ ਭੋਗ ਭੋਗਦਾ ਰਹੀ, ਪਾਣੀ ਰਿੜਕ ਕੇ ਕਦੀ ਕਿਸੇ ਨੂੰ ਮੱਖਣ ਨਹੀਂ ਮਿਲਿਆ ਤੇ ਭੋਗਾਂ ਨੂੰ ਭੋਗ ਕੇ ਕਦੀ ਕਿਸੇ ਨੂੰ ਆਤਮਕ ਤ੍ਰਿਪਤੀ ਨਹੀਂ ਮਿਲੀ। ਦੱਦ ਕਹਿ ਭੋਲੈ ਬਰੋਲੈ ਨੀਰ, ਸਾਰੀ ਜ਼ਿੰਦਗੀ ਤੂੰ ਰਿੜਕਦਾ ਰਿਹਾ। ਅੱਗੇ ਉਹਨਾਂ ਨੇ ਬਚਨ ਕੀਤਾ, ਕਹਿਣ ਲੱਗੇ ਖਰੀ ਅੰਗੂਰੀ ਗਧਾ ਚਰੈ, ਗਧਾ ਦਾ ਅਰਥ ਹੈ ਖੋਤਾ ਮਨ। ਹਰੀ ਅੰਗੂਰੀ, ਕਹਿਣ ਲੱਗੇ ਜਿਹੜਾ ਹਰਾ ਹਰਾ ਘਾਹ ਹੈ ਨਾ, ਇਹ ਖੋਤਾ ਮਨ ਬੜੇ ਰਸਕ ਲੈ ਲੈ ਕੇ ਇਹਨੂੰ ਖਾਂਦਾ ਪਿਆ। जेड़े पदार्थ भोगद विषय भोगद खरी अंगूरी गदा चरे नित उठ हासै खींग मरे कह लगे रोज ए खींगने हिणकदा है अपने आप विच बड़ा परेशान है पर इस भेड़े अवैड़े गदे मन नू पता नहीं के खान लग्या खरी है ते जिदन दुख पाना पिया उदन देखी तेरे शरीर नाल बनदा की है। साहब ने शब्द वरते खरी अंगूरी गदहा चरे नित उठ आसै खींगै मरे माता पैसा पैसा दा अर्थ करांगे संडा। मैं शब्द पेंडू जिहा वरत्या कह झोटा जिन्हू कहने माता नहीं माता माता दा अर्थ मस्त होया कह लगे मन संडा झोटा मस्त हो गया है ते करदा की पे रोज कुद कुद के चरदा पे विषयां दे घा नू पर इस अवैड़े झोटे नू पता नहीं एक दिन ए कुछ नरक विच डिगांगा मेनू किसे ने कढ़ना नहीं। माता पैसा अमूहा जाए अमूहा दा शब्द अर्थ है कि अमोड़ जिना किसे दे मोड़िया मुड़े ना ये मन दी अवस्था है। माता पैसा अमूहा जाए कुद कुद चरै चरै नहीं चरै ये कुद कुद के चरदा है विषया नू कह लगे रसातल पाए ते डिगदा अखीर ते नरक विच कबीर जी कहने मैं की करा लोको चरज खेड वापर गई जे की कह लगे कहो कबीर प्रगट पई खेड लेले को चुंग है नित भेष। इसे कबीर जी दे शब्द दी संपूर्णता है कि प्रगट पई खेड लेले को चुंग है नित भेड असि आखांगे ता खेड बड़ी अश्चर्य है भी अश्चर्य अज तक तके भी भेड़ का लेला भेड़ नू चुंगद कदी किसे भी देखे कि भेड़ लेले नू चुंगदी होवे कौ कबीर प्रगट पई खेड लेले को चुंग है नित भेड। इथे लेले का अर्थ मन ते भेड़ का अर्थ मत कहिंदे वकारी बंदे का जीवन तक वो गर्क गया गे चाहीदा ए सी के मन उच्ची मत दे पिछे चलदा आप नीवा रहिंदा पर खेड उल्टी हो गई है लेला रूप मन नू मत रूप भेड़ चुंगदी पई है कह लगे जिदी मत मन दे पिछे तुर पै ओदे मन नू कदी शांति नहीं मिलदी हुंदी। कहो कबीर प्रगट पई खेड लेले को चुंगै नित भेड़। अगे मेरे गुरु अर्जुन साहब कहिंदे खां एक तरीका है मत उची प्रगट हो सकती है किवें जी कि चोखियां किताबां पढ़ांगे तां मत उची होवेगी कि आपां चोखी ज्ञान चर्चा करांगे चुंज चर्चा करांगे ते तां मत उची होवेगी कि आपां चोखा सारा ज्ञान खोपड़ी विच पांगे तां मत उची होवेगी। अगे नार लाए लख्या महला पंजवां गुरु अर्जुन साहब कहिंदे राम रमत मत प्रगति आई उची मत तां प्रगट होई जदो असी परमेश्वर दे नाम नू जपिया ज्यों ज्यों सिमरन कीता प्रभ कै सिमरन ज्ञान ध्यान तत् बुद्ध सिमरन कीता राम रमत मत प्रगति आई जपदिया जपदिया उच्ची मत प्रगट हो गई ते सतगुरु इह कित्थों समझ पै गई मन नीवा ते मत उची दी कहन लगे कहो कबीर गुर सोझी पाई ए सोझी केवल गुरु घरों मिल गई है कि मन नू नीवा किवें करना है ते मत नू उच्चा किवें करना है। देखो एक बेनती खोर मैं आप जी दे समक्ष करनी ते चित कीता सी अज रहना कला मन दे उते वे क्योंकि पवाड़े दी जाड़ी एग सारा मूल ही एग जो कुछ भी खड़ा कड़ी बैठा दुनिया च इन्हें पवाड़े पाए ने जे किते ए जड़ काबू आ जाए ते सच जानो सारिया खेड़े काबू आ जांदियां। साहिब गुरु ग्रंथ साहिब ने कहे कहन लगे मन नू निंदी भी ना है दा सुभा एको जे कबीर साहिब दा बचन असी पढ़ने उन्होंने तीन शब्द जेड़े ने ओ गौड़ी राग विच बावन अखरी विच मेर करके ना मन दे संबंधी दिते उन्हां दा शब्द हुंदा है कि मम्मा मूल गहा मन माने कहिंदे ने मन नहीं मानदा पदार्थां विच जिद्दन भी मनेगा मन सच जानी अपने मूल नाल जुड़ के मनेगा क्यों कहन लगे इनू निंदी भी ना जाई एदे कोल ताकत बड़ी है। हुण आपां कदी अपने अपने अंदर गिरवान भी झाती मारीए ना क्योंकि मन दा विशा एक बंदे दा नहीं हर बंदे दे हर मनुख दे मन ने अपनी अपनी दुनिया सिरजी हर बंदे दे वेखण दा नजरिया वखरा है हर बंदे दे सोचण दा ढंग वखरा है हर बंदे दे अंदर दा खला अपना अपना है। हकीकत ए वे जिस तरह किसे दा मन है ओह जी ओदी दुनिया है। कबीर साहब ने शब्द कह मैं एक खिन विचों भाई गुरदास ने मन की व्याख्या की एक बारी शायद अर्ज की इतने ਇੱਕ ਸ਼ਬਦ ਅਸੀਂ ਵਰਤਨੇ ਆ ਮਨ, ਤੇ ਪ੍ਰਾਤਨ ਸਮੇਂ ਅੱਜ ਵੀ ਪਿੰਡਾਂ ਥਾਵਾਂ ਤੇ ਇੱਕ ਸ਼ਬਦ ਵਰਤਨੇ ਆ ਮਨ। ਮਨ ਜਿਹਦੇ ਨਾਲ ਆਪਾਂ ਜੋਖਨੇ ਆ, ਉਹਦੇ ਵਿੱਚ ਆਪ ਨੂੰ ਪਤਾ ਕਿ ਅੱਠ ਪੰਸੇਰੀਆਂ ਹੋਣ ਤੇ ਤਾਂ ਇੱਕ ਮਨ ਬਣਦਾ ਹੈ। ਮਨ ਦਾ ਵਿਸਾਰ ਕੀ, ਜਿਸ ਨੂੰ ਆਪਾਂ ਨੀਵਾਂ ਕਰਨਾ ਹੈ। ਅੱਠ ਪੰਸੇਰੀਆਂ ਹੋਣ ਤੇ ਇੱਕ ਮਨ ਬਣਦਾ ਹੈ, 40 ਸ਼ੇਰ ਹੋਣ ਤੇ ਤਾਂ ਮਨ ਬਣਦਾ ਹੈ। ਗੁਰੂ ਕੇ ਸਿੱਖੋ, ਜਦੋਂ 160 ਪਾਈਏ ਹੋਣ ਤੇ ਤਾਂ ਮਨ ਬਣਦਾ ਹੈ। 160 ਪਾਏ ਅੱਠ ਪੰਸੇਰੀਆਂ ਤੇ 40 ਸ਼ੇਰ ਉਹਦਾ ਮਨ ਬਣਿਆ। ਉੱਥੇ ਭਾਈ ਗੁਰਦਾਸ ਜੀ ਨੇ ਜਦੋਂ ਮਨ ਦੀ ਵਿਆਖਿਆ ਕੀਤੀ, ਕਮਾਲ ਕਰ ਦਿੱਤੀ। ਕਹਿਣ ਲੱਗੇ, ਸੱਜਣਾ ਬਹੁਤ ਕੁਝ ਤੂੰ ਤੇਜ਼ ਰਫ਼ਤਾਰ ਵਾਲਾ ਪੈਦਾ ਕਰ ਲਿਆ। ਤੇ ਹਿੰਦੂ ਮਥਿਓਲੋਜੀ ਇਹ ਗੱਲ ਕਹਿੰਦੀ ਹੈ ਵੀ ਗਰਭ ਪੰਛੀ ਜਿਹੜਾ ਇਹ ਪੰਛੀਆਂ ਦਾ ਰਾਜਾ ਹੈ। ਇਹਦੂ ਤਕੜਾ ਪੰਛੀ ਕੋਈ ਨੀ, ਜਿੰਨੀ ਤੇਜ਼ ਉਡਾਰੀ ਗਰਭ ਪੰਛੀ ਦੀ ਹੈ। ਕਹਿਣ ਲੱਗੇ, ਤਿੰਨਾਂ ਭਵਨਾਂ ਵਿੱਚ ਭਗਵਾਨ ਨੂੰ ਬਿਠਾ ਕੇ ਸੈਰ ਖਿੰਡ ਵਿੱਚ ਕਰਾ ਦਿੰਦਾ ਹੈ। ਇਹਦਾ ਮਤਲਬ ਬੜਾ ਤੇਜ਼ ਹੈ ਜਿਹੜਾ ਰੱਬ ਦੀ ਸਵਾਰੀ ਹੈ ਪੰਛੀ। ਉਹਨਾਂ ਦੇ ਮੁਤਾਬਕ ਕਹਿਣ ਲੱਗੇ ਵੀ ਬਹੁਤ ਤੇਜ਼, ਜਿਹੜਾ ਸਭ ਤੋਂ ਤੇਜ਼ ਰਫ਼ਤਾਰ ਵਾਲਾ ਚੱਲਣ ਵਾਲਾ ਹੈ ਨਾ, ਉਹ ਵੇ ਅਸਲ ਵਿੱਚ ਗਰੁੜ। ਪਰ ਉਹ ਕਹਿੰਦੇ ਨੇ ਸੱਚ ਜਾਣੀ ਗਰੁੜ ਪੰਛੀ ਦੀ ਵੀ ਇੱਥੇ ਬਸ ਹੋ ਗਈ ਹੈ। ਮਨ ਜਿਹੜਾ ਇਹਦੇ ਸਾਹਮਣੇ ਹਜ਼ਾਰਾਂ ਗਰੁੜ ਪੰਛੀ ਇਕੱਠੇ ਕਰਕੇ ਉਹਨਾਂ ਦੀ ਰਫ਼ਤਾਰ ਇੱਕ ਥਾਂ ਲੈ ਆਓ ਤੇ ਮਨ ਜਿਹੜਾ ਉਹ ਗਰੁੜ ਪੰਛੀ ਨੂੰ ਹੀ ਮਾਤ ਕਰ ਜਾਂਦਾ। ਦੇਖੋ ਜਿਹੜੀ ਚੀਜ਼ ਅਸੀਂ ਮਾਪਨੇ ਆ, ਅੱਜ ਜਦੋਂ ਰਾਕਟ ਉੱਤੇ ਚੜ੍ਹਦੇ ਨੇ, ਤੁਸੀਂ ਤੇ ਪੜ੍ਹੇ ਲਿਖੇ ਬੈਠੇ ਹੋ, ਆਪਾਂ ਰੋਸ਼ਨੀ ਦੇ ਨਾਲ ਉਹਨੂੰ ਮਾਪਨੇ ਆ ਨਾ, ਲਾਈਟ ਦੇ ਨਾਲ ਉਹਦੀ ਗਿਣਤੀ ਮਿਣਤੀ ਕੀਤੀ ਜਾਂਦੀ ਹੈ। ਕਿੰਨੇ ਐਸੇ ਤਾਰੇ ਨੇ ਜਿਨ੍ਹਾਂ ਦੀ ਲਾਈਟ ਅਜੇ ਧਰਤੀ ਤੇ ਪਹੁੰਚੀ ਨਹੀਂ, ਚੱਲੀ ਪਈ ਹੈ, ਪਤਾ ਨੀ ਮੁਦਤਾਂ ਹੋ ਗਈਆਂ ਨੇ। ਪਰ ਧੰਨ ਗੁਰੂ ਗ੍ਰੰਥ ਸਾਹਿਬ ਦੇ ਲਿਖਾਰੀ ਭਾਈ ਗੁਰਦਾਸ ਕਹਿੰਦੇ ਨੇ, ਆਪਣੇ ਮਨ ਨੂੰ ਪੁੱਛ ਕੇ ਵੇਖ, ਸੱਚ ਜਾਣੀ ਇਹ ਲਾਈਟ ਦੀ ਰਫ਼ਤਾਰ ਨੂੰ ਵੀ ਮਾਤ ਕਰ ਜਾਂਦਾ ਹੈ। ਇਹਦੇ ਸਾਹਮਣੇ ਸੂਰਜ ਦੀ ਰੋਸ਼ਨੀ ਦੀ ਰਫ਼ਤਾਰ ਵੀ ਫਿੱਕੀ ਪੈ ਗਈ ਹੈ। ਇਸ ਮਨ ਨੂੰ ਨੀਵਿਆਂ ਕਰਨਾ ਸਿੱਖ ਨੇ ਕਿ ਗੁਰੂ ਸਾਹਿਬ ਦੇ ਚਰਨਾਂ ਚ ਰੋਜ਼ ਕਹਿੰਦੇ ਆ ਮਨ ਨੀਵਾਂ ਹੋ ਜਾਏ। ਭਾਈ ਸਾਹਿਬ ਕਹਿੰਦੇ ਨੇ ਗਰੜ ਪੰਛੀ ਇਹਦੇ ਸਾਹਮਣੇ ਕੁਛ ਨਹੀਂ, ਕਹਿੰਦੇ ਨੇ ਤਾਕਤਵਰ ਬੜਾ। ਜੇ ਕਿਤੇ ਇਹਦੀ ਤਾਕਤ ਨੂੰ ਦੁਰਵਰਤੋਂ ਕੀਤੀ ਜਾਏ ਤੇ ਦੁਰਵਰਤੋਂ ਹੀ ਹੈ ਨਾ। ਆ ਜਿੰਨਾ ਕੁਝ ਮਸਾਲਾ ਬਣਾ ਕੇ ਬੈਠਾ ਹੈ, ਜਿਸ ਬਰੂਦ ਉੱਤੇ ਬੈਠਾ, ਸਾਰੀ ਅਵੈੜੇ ਮਨ ਦੀ ਖੇਡ ਜੇ ਹਕੀਕਤ ਵੀ ਸੱਜ ਜਾਣੋ। ਕਹਿਣ ਲੱਗੇ ਤਾਕਤਵਰ ਇੰਨਾ ਹੈ ਅੱਖ ਝਮਕਣ ਵਿੱਚ, ਹੁਣ ਸਾਰੀ ਦੁਨੀਆਂ ਨੂੰ ਰਾਹ ਕਰ ਸਕਦਾ ਹੈ। ਤੇ ਜੇ ਕਿਤੇ ਸਿੱਧੇ ਪਾਸੇ ਚੱਲ ਪਵੇ ਤੇ ਸੱਚ ਜਾਣੋ ਇਹ ਰੱਬ ਵਰਗਾ ਵੀ ਬਣ ਸਕਦਾ ਹੈ। ਇਹਦੇ ਕੋਲ ਤਾਕਤ ਹੈ, ਅਸੀਂ ਮਨ ਨੂੰ ਨੀਵਾਂ ਕਰਨਾ। ਭਾਈ ਸਾਹਿਬ ਦੀਆਂ ਤੁਕਾਂ ਨੇ ਤੇ ਥੋੜੇ ਜੇ ਦੇ ਅਰਥ ਮਹਿੰਗੇ ਨੇ, ਧਿਆਨ ਦਿਆ ਜੇ। ਕਹਿਣ ਲੱਗੇ, ਖੱਗ ਪਤ ਪਰਬਲ ਪਰਾਕਰਮੀ ਪਰਮ ਹੰਸ। ਅੱਧੀ ਤੁਕ ਪਹਿਲੀ ਕਵਿਤ ਦੀ ਅੱਧੀ ਤੁਕ ਹੈ। ਖੱਗ ਪਤ ਦਾ ਅਖਰੀ ਅਰਥ ਹੁੰਦਾ ਪੰਛੀਆਂ ਦਾ ਪਤੀ, ਪੰਛੀਆਂ ਦਾ ਰਾਜਾ। ਪਰਬਲ ਪਰਾਕਰਮੀ ਜਿਹੜਾ ਬੜਾ ਬਲਵਾਨ ਹੈ। ਪਰਮ ਹੰਸ, ਜੇ ਕਿਤੇ ਮਾਲਕ ਇਹਦੀ ਮੱਤ ਉੱਚੀ ਕਰਦਾ ਤੇ ਮਨ ਨੀਵਾਂ ਕਰਦਾ। ਕਹਿਣ ਲੱਗੇ, ਪਰਮ ਹੰਸ ਜਿਉਂਦਾ ਜੀ ਆਪਣੇ ਸਰੀਰ ਵਿੱਚੋਂ ਆਤਮਾ ਨੂੰ ਵਿਵਾਹ ਕਰ ਸਕਦਾ। ਪਰਮ ਹੰਸ ਇੰਨਾ ਹੈ। ਖੱਗ ਪਤ ਪਰਬਲ ਪਰਾਕਰਮੀ ਪਰਮ ਹੰਸ। ਅੱਗੇ ਕਹਿਣ ਲੱਗੇ, ਚਾਤੁਰ ਇਹਦੇ ਤੋਂ ਵੱਧ ਚਲਾਕ ਕੋਈ ਨਹੀਂ। ਚਤੁਰ ਮੁਖ ਅਸੀਂ ਤੱਕਦੇ ਹਾਂ, ਬੰਦਾ ਕੇਵਲ ਇੱਕ ਮੂੰਹ ਨਾਲ ਤੱਕਦਾ ਹੈ। ਇੱਕ ਸੱਪ ਦੀ ਕਿਸਮ ਹੈ ਜਿਹਨੂੰ ਅਸੀਂ ਦਮੂਈ ਕਹਿੰਦੇ ਹਾਂ, ਉਹਦੇ ਦੋ ਮੂੰਹ ਨੇ। ਜਿੰਨੇ ਪਸ਼ੂ ਪੰਛੀ ਤੱਕਦੇ ਆ ਇੱਕ ਇੱਕ ਮੂੰਹ ਹੈ। ਤੇ ਭਾਈ ਗੁਰਦਾਸ ਕਹਿੰਦੇ ਨੇ, ਇਸ ਮਨ ਦੇ ਚਾਰ ਮੂੰਹ ਨੇ, ਇੱਥੇ ਬੈਠਾ ਬੈਠਿਆ ਚਾਰਾਂ ਮੂੰਹਾਂ ਨੂੰ ਵਰਤ ਕੇ ਸਾਰੀ ਖੇਡ ਨੂੰ ਜਾਣ ਲੈਂਦਾ। ਚਾਰ ਮੂੰਹਾਂ ਹੈ। ਦੇਖੋ ਇੱਕ ਪਾਸੇ ਮੈਂ ਕਹਿੰਦਾ ਚਾਰ ਮੂੰਹਾਂ ਉਹਨਾਂ ਸ਼ਬਦ ਵਰਤੇ, ਜਿੰਨੀਆਂ ਦਿਸ਼ਾਵਾਂ ਨੇ ਓਨੇ ਮੂੰਹਾਂ ਨੂੰ ਇੱਕ ਖਿੰਨ ਲਾਂਦਾ। ਕਹਿਣ ਲੱਗੇ, ਖੱਗ ਪਤ ਪਰਬਲ ਪਰਾਕਰਮੀ ਪਰਮਾਂਤ ਚਤੁਰ ਚਾਤੁਰ ਮੁਖ ਚੰਚਲਾ ਚਪਲ ਹੈ। ਇੰਨਾ ਚੰਚਲ ਹੈ, ਆ ਬਿਜਲੀ ਵੱਲ ਝਾਤੀ ਮਾਰੀਏ, ਇੱਕ ਖਿੰਨ ਦੇ ਵਿੱਚ ਉਹ ਬਿਜਲੀ ਕੀ ਕਰ ਦਈਏ, ਆਪਣੀ ਸ਼ਕਲ ਦਿਖਾ ਕੇ ਪਰਤ ਕੇ ਫਿਰ ਅਲੋਪ ਹੋ ਜਾਂਦੀ ਹੈ। ਕਹਿਣ ਲੱਗੇ, ਬਿਜਲੀ ਵੀ ਇੰਨੀ ਚੰਚਲ ਨਹੀਂ ਜਿੰਨਾ ਚੰਚਲ ਬੰਦੇ ਦਾ ਮਨ ਹੈ। ਇੰਨਾ ਚੰਚਲ ਹੈ। ਖੱਗ ਪਤ ਪਰਬਲ ਪਰਾਕਰਮੀ ਪਰਮਹੰਸ ਚਤੁਰ ਚਾਤੁਰ ਮੁਖ ਚੰਚਲਾ ਚਪਲ ਹੈ। ਅੱਗੇ ਉਹ ਕਹਿੰਦੇ ਨੇ, ਭੁਜ ਬਲੀ ਸ਼ਬਦ ਧਿਆਨ ਦਿਆ ਜੇ। ਭੁਜ ਬਲੀ ਉਹਨਾਂ ਨੇ ਸ਼ਬਦ ਵਰਤੇ। ਕਹਿਣ ਲੱਗੇ, ਅਸ਼ਟ ਭੁਜਾ ਤਾਂ ਕਿ ਚਲੀਸ਼ ਕਰ, 160 ਪਾਉ ਚਾਲ ਚਲਾ ਚੱਲ ਹੈ। ਇਸ ਤੁਕ ਤੇ ਥੋੜਾ ਜਿਹਾ ਰੁਕਣਾ ਚਾਹੁੰਦਾ। ਭੁਜ ਬਲੀ, ਭੁਜ ਬਲੀ ਦਰ ਤੇ ਜਿਹਦੀਆਂ ਬਾਹਾਂ ਵਿੱਚ ਬਲ ਬੜਾ, ਭਾਈ ਗੁਰਦਾਸ ਕਹਿੰਦੇ ਨੇ ਜਿਹਦੀਆਂ ਦੋ ਬਾਹਾਂ ਚ ਬਲ ਹੋਵੇ ਨਾ ਉਹ ਸਾਰੇ ਪਿੰਡ ਨੂੰ ਟਿਕਣ ਨਹੀਂ ਜੇ ਦਿੰਦਾ, ਉਹਦੇ ਘਰ ਦੇ ਵੀ ਟਿਕਣ ਲੈਣ ਦੇ ਆ ਲੈਂਦੇ, ਸਾਡੇ ਬਾਈ ਨੂੰ ਅਸੀਂ ਤੁਹਾਨੂੰ ਦੇਖਾਂਗੇ ਉਹਦੇ ਸਾਹਮਣੇ ਕੋਈ ਬੋਲੇ ਤਾਂ ਸਹੀ। ਉਹ ਕਹਿੰਦੇ ਜਿਹਦੀਆਂ ਦੋ ਬਾਹਾਂ ਵਿੱਚ ਬਲ ਹੋਵੇ ਉਹ ਪਿੰਡ ਨੂੰ ਨਹੀਂ ਟਿਕਣ ਦਿੰਦਾ, ਤੇ ਜਿਹਦੀਆਂ ਅੱਠਾਂ ਬਾਹਾਂ ਵਿੱਚ ਅੱਠ ਪੰਸੇਰੀਆਂ ਦਾ ਮਨ, ਉਸ ਮਨ ਨਾਲ ਤੁਲਨਾ ਕੀਤੀ ਜਾ ਰਹੀ ਹੈ। ਕਹਿਣ ਲੱਗੇ ਜਿਹਦੀਆਂ ਅੱਠ ਬਾਹਾਂ ਹੋਣ ਉਹ ਸੱਜਣ ਉਹ ਅੰਦਰ ਨੂੰ ਕਿੱਥੇ ਟਿਕਣ ਦਏਗਾ, ਉਹ ਬੰਦੇ ਨੂੰ ਕਿਤੇ ਟਿਕਣ ਦਏਗਾ? ਆ ਦੋ ਹੱਥਾਂ ਵਾਲਾ ਨੀ ਟਿਕਣ ਦਿੰਦਾ। ਕਹਿਣ ਲੱਗੇ ਪੁੱਜ ਬਲੀ ਅੱਠ ਪੁਜਾਂ, ਮਨ ਦੀਆਂ ਅੱਠ ਪੰਸੇਰੀਆਂ ਨੇ ਤੇ ਅੰਦਰ ਵਾਲੇ ਮਨ ਦੀਆਂ ਅੱਠ ਬਾਹਾਂ ਨੇ, ਪੁੱਜ ਬਲੀ ਅੱਠ ਪੁਦਾ ਜਾ ਕੇ ਚਾਲੀਸ ਕਰ, ਉਹਦੇ ਚਾਲੀ ਸ਼ੇਰ ਹੋਣ ਤੇ ਤਾਂ ਮਨ ਬਣਦਾ। ਕਹਿਣ ਲੱਗੇ ਦੀਆਂ ਅੱਠ ਬਾਹਾਂ ਨੇ ਤੇ ਇੱਕ ਇੱਕ ਬਾਂਹ ਨੂੰ ਪੰਜ ਪੰਜ ਹੱਥ ਲੱਗੇ ਨੇ, ਚਾਲੀ ਇਹਦੇ ਹੱਥ ਨੇ। ਕਹਿਣ ਲੱਗੇ ਜਿਹਦੇ ਚਾਲੀ ਹੱਥ ਹੋਣ ਉਹਨੇ ਖੈਰ ਕਿੱਥੇ ਕਰਨ ਦੇ, ਇੱਕ ਹੱਥ ਵਿਹਲਾ ਹੋਵੇ ਫੁਰਨੇ ਨੇ ਅਸਲ ਵਿੱਚ। ਕਹਿਣ ਲੱਗੇ ਪੁੱਜ ਬਲੀ ਅਸ਼ ਕੁਦਾ ਜਾ ਕੇ ਚਾਲੀਸ ਕਰ, ਇੱਕ ਸੌ ਸਾਠ ਪਾਓ, ਹੁਣ ਪਾਓ ਤੇ ਪਾਓ ਦੋ ਪਾਠ ਅਸੀਂ ਕਰਾਂਗੇ। ਜਦੋਂ ਕਰਾਂਗੇ ਇੱਕ ਸੌ ਸਾਠ ਪਾਓ, ਇਹਦਾ ਅਰਥ ਕਰਾਂਗੇ ਇੱਕ ਸੌ ਤੇ ਸੱਠ ਪਾਈਏ ਨੇ ਮਨ ਦੇ, ਤੇ ਜਦੋਂ ਪਾਓ ਅਰਥ ਕਰਾਂਗੇ ਇਹਦਾ ਅਰਥ ਹੈ ਪੈਰ। ਕਹਿਣ ਲੱਗੇ ਪੰਜ ਬਾਹਾਂ ਅੱਠ ਬਾਹਾਂ ਨੇ ਇਹਦੇ ਸੱਜਣੋਂ, ਚਾਲੀ ਅੱਗੇ ਹੱਥ ਨੇ, ਇੱਕ ਸੌ ਤੇ ਸੱਠ ਇਹਦੇ ਪੈਰ ਨੇ। ਸਾਹਿਬ ਬਾਬਾ ਭਾਈ ਗੁਰਦਾਸ ਕਹਿੰਦੇ ਨੇ ਹਕੀਕਤ ਜੇ ਉਹ ਜਿਹਦੇ ਦੋ ਪੈਰ ਉਹਨੂੰ ਟਿਕਦਾ ਨਹੀਂ, ਜਿਹਦੇ ਇੱਕ ਸੌ ਸੱਠ ਪੈਰ ਨੇ ਇਸ ਮਨ ਨੇ ਟਿਕ ਕਿਤੇ ਜਾਣਾ ਹੈ। ਅਸਲ ਵਿੱਚ ਜੇ ਦਾ ਡੂੰਘਾਈ ਵਿੱਚ ਵਿਸਤਾਰ ਕਰੀਏ ਨਾ, ਮਨ ਵਿੱਚ ਉੱਠਦੀਆਂ ਹੋਈਆਂ ਬਿਰਤੀਆਂ ਨੇ, ਫੁਰਨੇ ਨੇ। ਪੁੱਜ ਬਲੀ ਅਸ ਪੁਦਾ ਜਾ ਕੇ ਚਲੀਤ ਕਰ, ਇੱਕ ਸੌ ਸਾਠ ਪਾਓ, ਚਾਲ ਚਲਾ ਚੱਲ ਹੈ। ਕਹਿਣ ਲੱਗੇ ਬੰਦਾ ਤੇ ਚਲੋ ਜਿਹਨੇ ਜਾਗਦਿਆਂ ਤੁਰਦਾ ਹੈ ਨਾ, ਪੈਰਾਂ ਦੀ ਵਰਤੋਂ ਕਰਦਾ ਜਾਗਦਿਆਂ, ਕਈਆਂ ਕਈਆਂ ਨੂੰ ਬਿਮਾਰੀ ਹੁੰਦੀ, ਉਹ ਸੁੱਤਿਆਂ ਵੀ ਤੁਰ ਪੈਂਦੇ, ਹਕੀਕਤ ਇੱਕ ਰੋਗ ਹੈ। ਕਹਿਣ ਲੱਗੇ ਪਰ ਮਨ ਵੱਲ ਝਾਕੀ ਮਾਰ ਕੇ ਦੇਖੋ। ਕਹਿੰਦੇ ਨੇ ਬੰਦਾ ਸੁੱਤਾ ਹੁੰਦਾ, ਮਨ ਕਹਿੰਦਾ ਤੂੰ ਸੌ, ਤੇਰੀਆਂ ਦੋ ਲੱਤਾਂ ਨੇ ਬੰਦਿਆ, ਤੇਰਾ ਤਨ ਸੋਵੇ, ਮੈਂ ਨੀ ਸੌਣਾ। ਉਹ ਕਹਿੰਦਾ ਕਿਉਂ? ਕਹਿੰਦਾ ਤੇਰੀਆਂ ਦੋ ਥਾਗੀਆਂ ਲੱਤਾਂ, ਤੂੰ ਆਰਾਮ ਕਰ, ਮੇਰੇ ਇੱਕ ਸੌ ਸੱਠ ਪੈਰ ਨੇ, ਮੈਂ ਨੀ ਚੁੱਕਣਾ, ਤੂੰ ਸੌ, ਮੈਂ ਬਾਹਰ ਸੈਰ ਕਰਨ ਚੱਲਿਆ। ਭਾਈ ਸਾਹਿਬ ਕਹਿੰਦੇ ਨੇ ਮਨ ਤਨ ਮੰਜੇ ਤੇ ਪਿਆ, ਮਨ ਬਾਹਰ ਸੈਰ ਪਿਆ ਕਰਦਾ। ਕਹਿਣ ਲੱਗੇ ਹਕੀਕਤ ਜੇ ਕਿ ਇਹ ਸੁੱਤਿਆਂ ਵੀ ਟਿਕਦਾ ਨਹੀਂ, ਇਹ ਜਾਗਦਿਆਂ ਵੀ ਟਿਕਦਾ ਨਹੀਂ, ਬੰਦਾ ਤਾਂ ਕੇਵਲ ਅਜੇ ਆਕਾਸ਼ ਵਿੱਚ ਚੰਦਰਮਾ ਤੱਕ ਉਡਾਰੀ ਮਾਰਨ ਜੋਗਾ ਹੋਇਆ। ਕਹਿਣ ਲੱਗੇ ਮਨ ਵੱਲ ਝਾਤੀ ਮਾਰੀਏ, ਇਹ ਤਿੰਨਾਂ ਭਵਨਾਂ ਦੀ ਸੈਰ ਕਰਕੇ ਫਿਰ ਮੰਜੇ ਤੇ ਆ ਜਾਂਦਾ। ਇੰਨੀ ਰਫਤਾਰ ਹੈ, ਧਿਆਨ ਦਿਆ ਜੇ ਗੁਰਮੁਖੋ ਇਕਾਗਰਤਾ ਬਖਸ਼ੋ। ਖਗ ਪਤ ਪਰਬਲ ਪਰਾਕਰਮੀ ਪਰਮਹੰਸ, ਚਤੁਰ ਚਤੁਰ ਮੁਖ ਚੰਚਲਾ ਚਪਲ ਹੈ। ਪੁੱਜ ਬਲੀ ਅਸ਼ਟ ਪੁਜਾ ਜਾ ਕੇ ਚਲੀਸ਼ ਕਰ, ਇੱਕ ਸੌ ਸਾਠ ਪਾਓ, ਚਾਲ ਚਲਾ ਚੱਲ ਹੈ। ਜਾਗਤ ਜਾਗਰਤ ਸੁਪਨਤ ਐਨਸ ਦੈ ਦਿਸ ਧਾਵੈ, ਤ੍ਰਿਭਵਨ ਪ੍ਰਤ ਹੋਵੇ ਹੋਏ ਆਵੇ। ਇੱਕ ਪਲ ਹੈ, ਇੱਕ ਪਲ ਵਿੱਚ ਤਿੰਨਾਂ ਭਵਨਾਂ ਵਿੱਚ ਆ ਗਿਆ। ਅਗਲੀ ਗੱਲ ਭਾਈ ਸਾਹਿਬ ਨੇ ਕਹੀ, ਕਹਿੰਦੇ ਨੇ ਇੱਕ ਪੰਛੀ ਉੱਡਦਾ ਹੈ ਨਾ, ਉਹਨੂੰ ਆਪਾਂ ਕਿਤੇ ਪਿੰਜਰੇ ਵਿੱਚ ਬੰਦ ਕਰ ਲਈਏ ਤੇ ਹੁੰਦਾ ਕਿ ਉਹ ਵਿਚਾਰਾ ਉੱਡਣ ਜੋਗਾ ਨਹੀਂ ਰਹਿੰਦਾ। ਉਹ ਕਹਿੰਦਾ ਵੀ ਜੇ ਕਿਤੇ ਮੈਨੂੰ ਪਿੰਜਰੇ ਤੋਂ ਬਾਹਰ ਕੱਢੇ ਫਿਰ ਵੇਖ ਮੇਰੀ ਖੇਡ, ਆਪਣੀ ਮਰਜ਼ੀ ਨਾਲ ਉਹ ਉੱਡਦਾ ਨਹੀਂ, ਤੇ ਜੇ ਕਿਤੇ ਪਿੰਜਰਾ ਖੁੱਲ ਜਾਏ ਉੱਡ ਜਾਏ ਤੇ ਪਰਤ ਕੇ ਪਿੰਜਰੇ ਵਿੱਚ ਛੇਤੀ ਕਿਤੇ ਆਉਂਦਾ ਨਹੀਂ। ਕਹਿਣ ਲੱਗੇ ਦੁਨੀਆਂ ਦੇ ਪੰਛੀ ਪਿੰਜਰੇ ਵਿੱਚ ਡੱਕ ਦਿੱਤੇ, ਉਹ ਪਰਤ ਕੇ ਉੱਡੇ ਨਾ। ਪੰਜਾਂ ਤੱਤਾਂ ਦਾ ਸਰੀਰ ਬਣਿਆ, ਹਾਰਡ ਮਾਸ ਨਾੜੀ ਕੋ ਪਿੰਜਰ, ਪੰਖੀ ਬਸੈ ਵਿਚਾਰਾ, ਮਨ ਪੰਛੀ ਬੈਠਾ, ਇਹਨਾਂ ਪਿੰਜਰੇ ਦੀ ਪਰਵਾਹ ਹੀ ਨਹੀਂ ਕਰਦਾ। ਕਹਿਣ ਲੱਗਾ ਮੈਂ ਕੀ ਪਰਵਾਹ ਕਰਾਂ ਤੇਰੀਆਂ ਹੱਡੀਆਂ ਦੇ ਪਿੰਜਰ ਦੀ, ਤੂੰ ਪਿੰਜਰਾ ਲੈ ਕੇ ਤੁਰਿਆ ਫਿਰ, ਮੈਂ ਤੇਰੇ ਪਿੰਜਰੇ ਦੀਆਂ ਸਲਾਖਾਂ ਵਿੱਚੋਂ ਬਾਹਰ ਨਿਕਲ ਜਾਣਾ। ਕਦੀ ਤੱਕੋ, ਪਿੰਜਰੇ ਵਿੱਚੋਂ ਮਨ ਨਿਕਲਦਾ, ਪਿੰਜਰੇ ਵਿੱਚੋਂ ਬਾਹਰ ਦੌੜਦਾ। ਕਹਿਣ ਲੱਗੇ ਅਛਤ ਪਿੰਜਰੀ ਉੱਡਤ ਨਾ ਪਹੁੰਚੇ ਕੋਊ, ਅੱਜ ਟੀਕਰਾ ਪਿੰਜਰੀ ਵਿੱਚ ਡੱਕੇ ਕਦੀ ਕੋਈ ਪੰਛੀ ਉੱਡੇ ਨਹੀਂ, ਪਰ ਮਨ ਕੀ ਕਰਦਾ, ਪੁਰ ਪੁਰ ਪੂਰ ਜਲ ਥਲ ਗਿਰ ਜਲ ਥਲ ਹੈ, ਪਹਾੜਾਂ ਤੇ ਜਾਂਦਾ ਪਾਣੀ ਵਿੱਚ ਦੌੜਦਾ। ਅਸਲ ਵਿੱਚ ਜਿਹੜਾ ਇੰਨਾ ਅਵੈੜਾ ਮਨ ਹੈ, ਗੁਰੂ ਕੇ ਸਿੱਖੋ, ਜੇ ਸਿੱਖੀ ਨੂੰ ਕਮਾਉਣਾ ਤੇ ਇਸ ਮਨ ਨੂੰ ਨੀਵਿਆਂ ਕਰਨਾ ਪਏਗਾ। ਤਾਕਤ ਇਹਦੇ ਕੋਲ ਬੜੀ ਹੈ, ਸ਼ਕਤੀ ਬੜੀ ਹੈ। ਕਬੀਰ ਸਾਹਿਬ ਦੇ ਮੈਂ ਸ਼ਲੋਕ ਅਰਜ਼ ਕਰ ਰਿਹਾ ਸਾਂ, ਕਹਿਣ ਲੱਗੇ ਮੰਮਾ ਮੂਲ ਗਹਿਹਾ ਮਨ ਮਾਨੈ, ਮਨ ਮੰਨਦਾ ਜਦੋਂ ਕਿਤੇ ਮੂਲ ਨਾਲ ਜੁੜਨ ਦਾ ਯਤਨ ਕਰੇ। ਜਿਉਂ ਜਿਉਂ ਮੂਲ ਨਾਲ ਜੁੜੇਗਾ, ਪਹਿਲੀ ਗੱਲ ਇਹਨੇ ਕਾਬੂ ਨਹੀਂ ਜੇ ਆਉਣਾ, ਆਉਂਦਾ ਕਿੱਥੇ ਵੀ ਤੇ ਚੱਲਦਾ ਵੀ ਉਦੋਂ ਮੈਂ ਆ ਜੋਬ ਕਰਦਿਆਂ ਕਦੀ ਨੀ ਖਿਆਲ ਆਇਆ ਮੇਰੇ ਪੁੱਤਰਾਂ ਦਾ ਕੱਲ ਨੂੰ ਕੀ ਬਣੇਗਾ, ਮੇਰੇ ਬੱਚਿਆਂ ਦਾ ਕੀ ਬਣੇਗਾ। ਧਿਆਨ ਜੇ ਵਕਾਰ ਭੋਗਦਿਆਂ ਕਦੀ ਖਾਂਦਿਆਂ ਪੀਂਦਿਆਂ ਬੰਦੇ ਨੂੰ ਖਿਆਲ ਨਹੀਂ ਆਇਆ ਮੇਰੇ ਸੰਤਾਨ ਦਾ ਕੀ ਬਣੇਗਾ, ਜਦੋਂ ਗੁਟਕਾ ਪਕੜ ਕੇ ਬਹਿੰਦਾ ਸਾਰੇ ਘਰ ਦੇ ਜੀਆਂ ਦਾ ਬੋਝ ਮੋਢਿਆਂ ਤੇ ਚੁੱਕ ਲੈਂਦਾ, ਮੇਰੀ ਧੀ ਦਾ ਕੀ ਬਣੇਗਾ, ਮੇਰਾ ਪੁੱਤਰ ਜੋਬ ਕਰਦਾ ਕੱਲ ਉਹਦੀ ਨਾ ਛੁੱਟ ਜਾਏ, ਹਕੀਕਤ ਜੇ ਹੁੰਦਾ ਐਵੇਂ ਸੋਚੀ ਜਾਂਦਾ, ਜਿਹੜਾ ਜ਼ਿੰਦਗੀ ਵਿੱਚ ਕਦੀ ਵਾਪਰਨਾ ਵੀ ਨਹੀਂ ਉਹਨੂੰ ਵੀ ਮਨ ਸਾਹਮਣੇ ਲਿਆ ਕੇ ਰਹਿੰਦਾ ਇੰਨਾ ਵੈੜਾ। ਇਹਦਾ ਕਾਰਨ ਇਹ ਇੱਕ ਵਾਰੀ ਅਰਜ਼ ਕੀਤੀ ਸੀ ਮੈਂ, ਫਿਰ ਉਹ ਦੁਰਾ ਦਿਆਂ, ਗੁਰੂ ਸਾਹਿਬ ਨੇ ਕਿਹਾ ਸੀ ਕਿ ਰੋਗੀ ਬਲਦ ਜਾਂ ਰੋਗੀ ਘੋੜਾ ਕਦੀ ਵੀ ਮਸਾਲਾ ਲੈਣ ਨੂੰ ਤਿਆਰ ਨਹੀਂ ਹੁੰਦਾ। ਕਦੀ ਘੋੜੇ ਨੂੰ ਮਸਾਲਾ ਦੇਣ ਵਾਲਿਆਂ ਵੱਲ ਝਾਤੀ ਮਾਰਿਓ, ਜਦੋਂ ਮਸਾਲਾ ਦਿੰਦੇ ਨੇ, ਸਿੱਖਾਂ ਨੇ ਪੁੱਛਿਆ ਕਿ ਮਨ ਟਿਕਦਾ ਨਹੀਂ, ਗੁਰੂ ਸਾਹਿਬ ਨੇ ਕਿਹਾ ਘੋੜੇ ਜਿਹੜੇ ਰੋਗੀ ਹੋ ਜਾਣ ਜੇ ਮਸਾਲਾ ਦੇਣ ਦਾ ਯਤਨ ਕਰੀਏ ਆਪਣੇ ਆਪ ਮਸਾਲਾ ਨਹੀਂ ਲੈਂਦੇ, ਕਿਵੇਂ ਮਸਾਲਾ ਦੇਈਦਾ। ਕਹਿਣ ਲੱਗੇ ਉਹਦੇ ਮੂੰਹ ਨੂੰ ਪਕੜ ਕੇ ਉਹਦੇ ਮੁੱਠ ਭਰ ਕੇ ਮਸਾਲੇ ਦੀ ਵਿੱਚ ਪਾਈ ਦੀਏ, ਓਨੀ ਦੇਰ ਤੱਕ ਉਹਦੇ ਮੂੰਹ ਨੂੰ ਚੁੱਕ ਕੇ ਰੱਖੀ ਦਾ, ਬਾਹ ਨਹੀਂ ਮੂੰਹ ਵਿੱਚੋਂ ਕੱਢੀ ਦੀ, ਜਿੰਨੀ ਦੇਰ ਤੱਕ ਮਸਾਲਾ ਉਹ ਪੇਟ ਵਿੱਚ ਨਾ ਲੈ ਜਾਏ। ਕਹਿਣ ਲੱਗੇ ਘੋੜੇ ਨੂੰ ਮਸਾਲਾ ਦਿੰਦਿਆਂ ਆਪ ਕਦੀ ਨਹੀਂ ਲੈਂਦਾ, ਆਪ ਨੀ ਥੱਕੀ ਦਾ, ਘੋੜੇ ਨੂੰ ਥਕਾ ਕੇ ਮਸਾਲਾ ਦਿਓ। ਤੇ ਜੇ ਸੋਚੀਏ ਵੀ ਮਨ ਨੇ ਕੋਈ ਨੀ, ਜੇ ਮੰਨਾ ਇਹ ਕਮਲਾ ਰੋਗੀ ਏ ਕਈ ਜਨਮਾਂ ਦਾ, ਇਹਨੂੰ ਪਤਾ ਹੀ ਕੋਈ ਨੀ ਵੀ ਜਿਹੜੀ ਦਵਾਈ ਮੈਨੂੰ ਦਿੱਤੀ ਜਾਂਦੀ ਇਹਦਾ ਭਲਾ। ਆਪਾਂ ਕੀ ਕਰਨੇ, ਆਪਾਂ ਥੱਕ ਕੇ ਕਹਿੰਦੇ ਮਨ ਕੋਈ ਨੀ ਟਿਕਦਾ, ਅੱਜ ਤੋਂ ਬਾਅਦ ਨੀ ਸੁਖਮਨੀ ਸਾਹਿਬ ਕਰਨੀ। ਬੜੇ ਸੱਜਣ ਐਸੇ ਮਿਲਦੇ ਕਿ ਅੱਜ ਤੋਂ ਬਾਅਦ ਜਨਿਤ ਨੇਮ ਨੀ ਕਰਨਾ, ਕਿਉਂ ਜੀ ਮਨ ਨੀ ਸੀ ਟਿਕਦਾ, ਤੇ ਜੇ ਨਹੀਂ ਕੀਤਾ ਨਾ ਕਰਨ ਨਾਲ ਕਿਹੜੇ ਰੱਬ ਦੀ ਪ੍ਰਾਪਤੀ ਹੋ ਗਈ। ਦੇਖੋ ਮਨ ਨੂੰ ਆਪਾਂ ਬਾਣੀ ਵਾਲੇ ਜਦੇ ਪਾਸੇ ਲਾਣਾ, ਉਦੋਂ ਇਹਨੇ ਛੇਤੀ ਕਿਤਿਆਂ ਟਿਕਣਾ ਨਹੀਂ। ਖੈਰ ਸਾਹਿਬ ਬਾਬੇ ਕਬੀਰ ਜੀ ਨੇ ਸ਼ਬਦ ਵਰਤੇ, ਮੰਮਾ ਮੂਲ ਗਿਆ ਮਨ ਮਾਨੈ, ਮਰਨੀ ਹੋਏ ਸੋ ਮਨ ਕੋ ਜਾਣੈ, ਮਤ ਕੋਈ ਮਨ ਮਿਲਤਾ ਬਲਮਾਵੈ। ਕਹਿੰਦੇ ਨੇ ਜੇ ਕਿਤੇ ਤੇਰਾ ਅੰਦਰ ਇੱਕ ਖਿੰਨ ਵੀ ਟਿਕਦਾ ਤੇ ਦੇਰੀ ਨਾ ਕਰੀ, ਬਸ ਬਹਿ ਜੀ ਚੁੱਪ ਕਰਕੇ ਮਗਨ ਭਇਆ ਤੇ ਸੋ ਸੱਚ ਪਾਵੈ। ਮਨ ਹੈ ਕਿ, ਕਹਿਣ ਲੱਗੇ ਇਹ ਮਨ ਸ਼ਕਤੀ, ਇਹ ਮਨ ਸੀਓ। ਦੇਖੋ ਸ਼ਕਤੀ ਤੇ ਸੀਓ ਵਿੱਚ ਸੀਓ ਦਰ ਤੇ ਸ਼ਿਵ, ਸ਼ਿਵ ਦਰ ਤਾਂ ਕਰਾਂਗੇ ਪਰਮਾਤਮਾ, ਸ਼ਕਤੀ ਦਰ ਤੇ ਮਾਇਆ। ਕਹਿਣ ਲੱਗੇ ਜਦੋਂ ਇਹ ਮਨ ਮਾਇਆ ਵਾਲੇ ਪਾਸੇ ਚਲਾ ਜਾਏ ਤੇ ਚੇਤੇ ਰੱਖੀ ਗੁਰੂ ਕੇ ਸਿੱਖਾਂ, ਇਹ ਮਾਇਆ ਵੀ ਬਣ ਜਾਂਦਾ ਹੈ। ਜਦੋਂ ਕਿਤੇ ਪਰਮਾਤਮਾ ਵਾਲੇ ਪਾਸੇ, ਇਹਦੀ ਲਿਵ ਤੇ ਧਾਤ ਦੋ ਸ਼ਬਦ ਨੇ, ਲਿਵ ਦਾ ਅਰਥ ਹੁੰਦਾ ਨਾਮ ਤੇ ਧਾਤ ਦਾ ਅਰਥ ਹੁੰਦਾ ਮਾਇਆ। ਲਿਵ ਧਾਤ ਦੋ ਰਾਹ ਹੈ, ਇਹ ਦੋ ਰਸਤੇ ਨੇ, ਜਿਹੜੇ ਲਿਵ ਨਾਲ ਜੁੜਦੇ ਨੇ ਉਹਨਾਂ ਦੇ ਮਨ ਨੀਵੇਂ ਹੁੰਦੇ ਨੇ, ਪਰਮਾਤਮਾ ਦੇ ਘਰ ਪਹੁੰਚਦੇ ਨੇ, ਤੇ ਜਿਹੜੇ ਧਾਤ ਨਾਲ ਜੁੜਦੇ ਨੇ ਉਹਨਾਂ ਦੇ ਮਨ ਉੱਤੇ ਹੋ ਜਾਂਦੇ ਨੇ, ਉਹ ਪਰਮਾਤਮਾ ਦੇ ਘਰ ਤੋਂ ਦੂਰੀ ਪਈ ਜਾਂਦੀ ਹੈ। ਧਾਤ ਦਾ ਅਰਥ ਹੈ ਪਦਾਰਥ। ਸਾਹਿਬ ਕਹਿਣ ਲੱਗੇ ਇਹ ਮਨ ਸ਼ਕਤੀ ਮਾਇਆ ਨਾਲ ਜੁੜ ਜਾਏ ਤੇ ਤਾਕਤ ਵਾਲਾ ਮਾਇਆ ਵੀ ਹੈ, ਇਹ ਮਨ ਸੀਓ ਜੇ ਕਿਤੇ ਸ਼ਿਵ ਪ੍ਰਭੂ ਨਾਲ ਜੁੜ ਜਾਏ ਤੇ ਉਹਦਾ ਰੂਪ ਹੈ, ਇਹ ਮਨ ਪੰਚ ਤੱਤ ਕੋ ਜੀਓ, ਤੇ ਜੇ ਕਿਤੇ ਕੇਵਲ ਇੰਦਰੀਆਂ ਦੇ ਰਸਾਂ ਵਿੱਚ ਖਚਤ ਹੋ ਜਾਏ ਤੇ ਸੱਚ ਜਾਣੀ ਇਹ ਪੰਜਾਂ ਤੱਤਾਂ ਦੇ ਸਰੀਰ ਵਿੱਚ ਹੀ ਸੀਮਤ ਹੈ। ਇਹ ਮਨ ਸ਼ਕਤੀ, ਇਹ ਮਨ ਸੀਓ, ਇਹ ਮਨ ਪੰਚ ਤੱਤ ਕੋ ਜੀਓ, ਇਹ ਮਨ ਲੈ ਜੋ ਉਨ ਮਨ ਰਹੇ ਜਿਹੜਾ ਗੁਰੂ ਕੇ ਸਿੱਖੋ, ਇਸ ਮਨ ਨੂੰ ਛੱਡ ਕੇ ਉਨ ਮਨ ਦਰ ਤੇ ਉੱਚੀ ਮਤ ਤੇ ਜਿਸ ਮਤ ਉੱਤੇ ਗੁਰੂ ਬੈਠਾ ਹੋਵੇ। ਕਹਿਣ ਲੱਗੇ ਜਿੱਦਣ ਮਨ ਉਸ ਦੀਆਂ ਗੱਲਾਂ ਮੰਨਣ ਲੱਗ ਪਵੇ, ਸੱਚ ਜਾਣੋ ਤੋ ਤੀਨ ਲੋਕ ਕੀ ਬਾਤਾਂ ਕਹਿ, ਜਿਸ ਸਿੱਖ ਦਾ ਮਨ ਨੀਵੇਂ ਮਤ ਉੱਚੀ ਉਹ ਤਿੰਨ ਲੋਕਾਂ ਦਾ ਗਿਆਤਾ ਹੋ ਜਾਂਦਾ ਹੈ। ਇਹ ਮਨ ਲੈ ਜੋ ਉਨ ਮਨ ਰਹੇ ਤੋ ਤੀਨ ਲੋਕ ਕੀ ਬਾਤਾਂ ਕਹਿ। ਹਜ਼ੂਰ ਨੇ ਇੱਕ ਪ੍ਰਮਾਣ ਹੋਰ ਦਿੱਤਾ ਹੈ ਬਾਬਾ ਕਬੀਰ ਜੀ ਦੇ ਸ਼ਬਦ। ਕਹਿਣ ਲੱਗੇ ਮੰਮਾ ਮਨ ਸਿਉ ਕਾਜ ਹੈ, ਮਨ ਸਾਧੇ ਸਿੱਧ ਹੋਏ, ਜਿਹਦਾ ਮਨ ਸੁਧਰ ਜਾਏ ਗੁਰੂ ਕੇ ਸਿੱਖੋ, ਸਮਝ ਲਓ ਉਹਨੂੰ ਸਫਲਤਾ ਮਿਲ ਗਈ। ਇਸ ਮਨ ਨੂੰ ਕਿਵੇਂ ਸਾਧਣਾ ਹੈ? ਗੁਰੂ ਸਾਹਿਬ ਨੇ ਕੁਝ ਪ੍ਰਮਾਣ ਦਿੱਤੇ ਨੇ ਮਨ ਨੂੰ ਸਾਧਣ ਦੇ ਲਈ। ਵੈਸੇ ਤਾਂ ਮਨ ਨੂੰ ਮਨ ਨੇ ਮਾਰਨਾ, ਫੁਰਨੇ ਨੂੰ ਫੁਰਨੇ ਨੇ ਕੀ ਮਾਰਨਾ। ਮੇਰੀ ਇਸ ਬੇਨਤੀ ਨੂੰ ਫਿਰ ਸਮਝਿਓ, ਲੋਹੇ ਨੂੰ ਲੋਹਾ ਹੀ ਕੱਟੇਗਾ, ਲੋਹੇ ਨੂੰ ਲੱਕੜ ਨੇ ਨਹੀਂ ਜੇ ਕੱਟਣਾ। ਖੀਰੇ ਨੂੰ ਖੀਰਾ ਹੀ ਬਿੰਨੇਗਾ, ਖੀਰੇ ਨੂੰ ਖੀਰੇ ਨੇ ਕੱਟਣਾ ਹੈ। ਕਦੀ ਤੱਕਿਓ, ਮਨ ਨੂੰ ਮਨ ਨੇ ਹੀ ਮਾਰਨਾ ਹੈ। ਅਸੀਂ ਪੁੱਛਾਂਗੇ ਵੀ ਇਹ ਮਨ ਨਾਲ ਮਨ ਕਿਵੇਂ ਮਰੇਗਾ? ਜਦੋਂ ਮਨ ਵਿੱਚ ਮਲੀਨ ਫੁਰਨੇ ਪੈਦਾ ਹੋਣਗੇ, ਜੇ ਮਤ ਉੱਤੇ ਗੁਰੂ ਬੈਠਾ ਹੋਵੇਗਾ ਨਾ, ਤੇ ਉਸੇ ਫੁਰਨੇ ਨੂੰ ਗੁਰੂ ਦੇ ਮਤ ਦੇ ਫੁਰਨੇ ਨਾਲ ਮਾਰ ਦੇਗਾ। ਜਿਵੇਂ ਫੁਰਨੇ ਨਾਲ ਫੁਰਨਾ ਮਰੇਗਾ, ਤੇ ਸੱਚ ਜਾਣੋ ਉਹਨਾਂ ਫੁਰਨਿਆਂ ਦੇ ਮਰਨ ਨਾਲ ਹੀ ਮਨ ਦੀ ਮੌਤ ਹੋ ਜਾਏਗੀ। ਸਾਹਿਬ ਨੇ ਬਾਣੀ ਵਿੱਚ ਕਿਹਾ ਕਿ ਮਨ ਕੀ ਵਾਸਨਾ ਮਨ ਤੇ ਟਰੈ, ਮਨ ਦੀਆਂ ਵਾਸਨਾਵਾਂ ਮਨ ਤੋਂ ਮਰਨਗੀਆਂ। ਹਜ਼ੂਰ ਨੇ ਬਾਣੀ ਵਿੱਚ ਕਿਰਪਾ ਕੀਤੀ, ਇਸ ਮਨ ਨੂੰ ਟਿਕਾਈਏ। ਤੇ ਮਨ ਅਸਲ ਵਿੱਚ ਛੇਤੀ ਕੀਤਿਆਂ ਨੀਵਾਂ ਹੁੰਦਾ ਨੀ, ਮੈਂ ਨੀਵੇਂ ਵਾਲੇ ਪਾਸੇ ਫਿਰ ਚੱਲਣਾ,
पहला बेनती कर रहे मम्मा मन से काज है मन साधे सिद्ध होए मन की मन से कह कबीरा मनसा मिलिया ना कोई जिदन गुरु मिल गया उस दिन गुरु साहब ने बाणी विच किया मन जोगी मन भोगिया मन मूर गावा कदी ओही मन है इको दम कहिंदा अज तो बाद परमात्मा दे चरणा नाल जुड़ जाना जोगी बनी बैठा ओही मन जेड़ा कहिंदा अजे बड़ी जिंदगी पई है आपां भोग भोग लईए इन्नी जल्दी विकीए एक खिन पहला जोगी सी अगले खिन भोगी हो गया कहन लगे किते मत चंगी होई सी उच्ची मत मिली ते ए मन जेड़ा गुरु दे शब्द नाल जुड़िया गुरु के शब्द नाल जुड़दिया सार ए मन करतार दा रूप भी हो सकदा है मन जोगी मन भोगिया मन मूर्ख गावार मन दाता मन मंगता मन सिर गुर करतार ए मन किते गुरु के चरणा भी जुड़ जाए ते गुरु के सिखो करतार दा रूप हो जाता है पर किवें काबू आवे साहब कृपालू जी ने दो तीन प्रमाण दिते ने पहली गल के मत मलीन होवे ते मन कदी टिकदा नहीं मत मलीन होवे एकाग्रता कदी बाणी नहीं सकदी साहब धन गुरु ग्रंथ साहब दी बाणी विचों तीन चार प्रमाण अर्ज करने ने मन दे टिका ले गुरु साहब दा एक प्रमाण असीं पढ़दे सुणने हजूर ने कहा भी एदे ते भरोसा कदी ना करी ते भरोसा कदी कीता भी नहीं जा सकदा जे गुरु दे शब्द दा कुंडा ना होवे कादा भरोसा कई बार जदों असीं इतिहासक घटनावां पढ़ने आ ना ते असीं कहने नहीं सिख नहीं कदी डोल सकदा किवें डोल गया मैं कहना गुरमुखो उस फकीर दी घटना कदी भुलियो ना जिन्हों वेशवा रोज पुछदी सी कि फकीर बाबा कुत्ते दी पूछ चंगी के तेरी दाढ़ी चंगी बड़ी बड़ी सी सुनी उन्हें कहा नहीं अजे नहीं रोज पूछना अज अखीरले सवास आए कई बाबा फरीद साहब नाल जोड़दे ने मैं कहना हकीकत होवे जिस भी फकीर दी घटना सी ओ बंदे दे मन दी तस्वीर कोई पता नहीं इस नकम्मे ने किथे सिर पर ने डिग पैना अखीरले समय मरन शैया ते पए सन ते सद के उस वेशवा नूं कहन लगे मेरी दाढ़ी अज लगदा पवित्र है उन्हें पुछया सालां पहला क्यों ना उतर दिता कहिंदा मन दा कोई पता सी इह गंदे ने किथे जा डिगना है अज मैं मन दा धन्नवाद करना पिया कि मैं पाक दामन पाक चोला लैके जीवन मुक्त सचावा चोला लैके जाना पिया हकीकत वे दा कोई भरोसा नहीं गुरु साहब कहिंदे सिखा तू अपने मन नूं नीवा करन दा यतन करी मन नीवा मत उच्ची नाल हुंदा है ते उच्ची मत तां हुंदी है जे उच्चे रब दे नाम भी जुड़ जावे मैं बेनती जिहड़ी करन लगा तीन चार प्रमाण ने बाणी विचों ये मन क्यों नहीं टिकदा किवें टिके हजूर साहब हजूर ने बचन कीता है कहन लगे कदी गधे वल झाती मारो ओहदे अंदर कदी टिका नहीं हकीकत है जे बेकदरा बड़ा है ते जदों किते गधियां ते भार चुकण वालियां नूं असीं देखने हां ते रब मेर करे गधे वर्गी दुर्दशा ना किसे दी हो जाए एक महापुरुष कहिंदे हुंदे सन ए मना खोतिया आवे हेठ खलोतिया आवा तेरा मुकना नहीं ते खेड़ा तेरा छुटना नहीं जरा कु पैर खसका लै हरी अंगूरी खा लै हुण इहदे अर्थ बड़े भावपूर्त सन एक वारी शायद अर्ज कीती सी ए मना खोतिया आवे हेठ खलोतिया आवा तेरा मुकना नहीं ते खेड़ा तेरा छुटना नहीं आवे दा खोता बड़ा बेचारा दुख पांदा है क्यों जदों लैके जांदा है मालक पिंड तों उदों कहिंदा इंज करो जां तां कच्चियां इटां लद जाओ ते जां इहदे उत्ते बालण पाओ इहदा बालण इहदे उत्ते गोहे लद लो लकड़ां लद लो पिंडों तुरदा है ते लकड़ां नाल लद्दिया जांदा है ते जदों आवे दे थल्ले खलोंदा है उदों कहिंदा हुण खाली की जाणा है ते पक्कियां इटां लद के लै जाओ आउंदा वी भरिया है जांदा वी भरिया सच जाणो कि साडा मन भी उस खोते की तरह है जदों आया उदों भी पंडा पिछलियां जन्मां दियां लद के लै आया ते जदों तुरन लगदा किहड़ा भार इत्थे खाली कीता परत के होर छट लद के अगे तुर पिया आउंदा भी भरिया है ते कबीर साहिब बाबे नामदेव ने जिहड़ा शब्द कहा सी ना कि पिंडी उबकले संसारा भ्रम भ्रम आए तुमचे द्वारा जां एक दिन पढ़िया सी हजूर दा बचन कहन लगे हरका बागरा नाचै पिंदी मैं सागरा मन की कहने जिवें खूह दियां टिंडां दे विच पानी छलकदा है सच जाणो गुरु के सिखो इसे तरह मन जिहड़ा है इस शरीर टिंड दे विच संसार विच छलकदा पिया है ते खूह दी टिंड वर्गा इहदा गेड़ा वज्जै पिंदी उबकले संसारा ਪਹਿਲਾਂ ਕਿਹਾ ਸੀ ਕਿ ਨੱਚੇ ਪਿੰਦੀ ਮੈਂ ਸਾਗਰਾ ਸਾਗਰਾ ਦਰ ਤੇ ਪਾਣੀ, ਕਿ ਜਿਵੇਂ ਖੂਹ ਦੀਆਂ ਟਿੰਡਾਂ ਵਿੱਚ ਪਾਣੀ ਛਲਕਦਾ ਹੈ, ਇਸੇ ਤਰ੍ਹਾਂ ਮਨ ਦਿਨ ਰਾਤ ਛਲਕਦਾ ਪਿਆ। ਤੇ ਸਾਹਿਬ ਨੇ ਕਿਹਾ ਦੇਖੋ ਖੂਹ ਦੀਆਂ ਟਿੰਡਾਂ ਭਰੀਆਂ ਹੁੰਦੀਆਂ ਨੇ, ਖਾਲੀ ਹੋ ਜਾਂਦੀਆਂ ਨੇ, ਪਰਤ ਕੇ ਫਿਰ ਭਰੀਆਂ ਤੁਰ ਪੈਂਦੀਆਂ। ਖੂਹ ਦੀਆਂ ਟਿੰਡਾਂ ਦੀ ਮਾਲ ਜਿਹੜੀ ਉਹ ਗੇੜਾ ਵੱਜੇ ਹੀ ਰਹਿੰਦਾ। ਕਦੀ ਸਿੱਖਾਂ ਭੁੱਲੀ ਨਾ, ਵਕਾਰਾਂ ਦੇ ਲੈ ਕੇ ਇਉਂ ਕਹਿ ਲੈ ਸਵਾਸਾਂ ਦਾ ਪਾਣੀ ਇਸ ਟਿੰਡ ਵਿੱਚ ਭਰ ਕੇ ਲਿਆਉਣਾ। ਸਰੀਰ ਟਿੰਡ ਇੱਕ ਚੱਕਰ ਬਣਿਆ ਆਉਣਾ, ਦਸ ਸਾਲ, ਵੀਹ ਸਾਲ, ਪੰਜਾਹ ਸਾਲ, ਸੱਤਰ ਸਾਲਾਂ ਵਿੱਚ ਟਿੰਡ ਖਾਲੀ ਹੁੰਦੀ ਏ, ਪਰਤ ਕੇ ਫਿਰ ਮਾਲਾ ਦਾ ਗੇੜਾ ਆਉਂਦਾ, ਫਿਰ ਤੁਰ ਪੈਂਦਾ ਭਰਨ ਵਾਸਤੇ। ਕਹਿਣ ਲੱਗੇ ਕਦੀ ਖੂਹ ਦੀਆਂ ਟਿੰਡਾਂ ਵੱਲ ਝਾਤੀ ਮਾਰੋ, ਉਹਨਾਂ ਦਾ ਗੇੜਾ ਮੁੱਕਦਾ ਹੀ ਨਹੀਂ। ਇੱਕ ਭਰਦੀ ਏ ਖਾਲੀ ਹੁੰਦੀ ਏ, ਫਿਰ ਭਰਦੀ ਏ ਫਿਰ ਖਾਲੀ ਹੁੰਦੀ ਏ। ਸੱਚ ਜਾਣੋ ਇਹੀ ਤਾਂ ਅੰਦਰ ਦੀ ਜੀਵ ਆਤਮਾ ਦੀ ਅਵਸਥਾ। ਮਨ ਟਿਕਦਾ ਕਿੱਥੇ ਪਿਆ? ਬੇਨਤੀ ਮੈਂ ਕਰ ਰਿਹਾ ਸਾਂ, ਗੁਰੂ ਸਾਹਿਬ ਨੇ ਕਿਹਾ ਟਿਕੇ ਕਿਵੇਂ? ਜਿੰਨੀ ਦੇਰ ਤੱਕ ਬੰਦੇ ਦਾ ਨੇਮ ਨਹੀਂ ਬਣਦਾ, ਓਨੀ ਦੇਰ ਤੱਕ ਮਨ ਨਹੀਂ ਜੇ ਟਿਕਨੇ। ਨੇਮ ਤੋਂ ਬਿਨਾਂ ਮਨ ਹਮੇਸ਼ਾ ਆਕੀ ਰਹਿੰਦੇ ਨੇ। ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਨੇ ਬਚਨ ਕੀਤਾ, ਕਹਿਣ ਲੱਗੇ ਗਧੇ ਨੂੰ ਪੈਰਾਂ ਤੋਂ ਰੱਸਾ ਖੋਲਣ ਤੋਂ ਪਹਿਲਾਂ ਸਮਾਨ ਲੱਦਣ ਵਾਲੇ ਉਸ ਮਾਲਕ ਵੱਲ, ਗਧੇ ਦੇ ਮਾਲਕ ਵੱਲ ਝਾਤੀ ਮਾਰਿਓ। ਉਹਨੂੰ ਜੇ ਕਹੀਏ ਗਰੀਬ ਨੇ ਕੀ ਤਰ੍ਹਾਂ ਵਿਗਾੜਿਆ, ਵਿਹਲਾ ਹੈ ਨਾ, ਤੇ ਇਹਦੇ ਪੈਰਾਂ ਵਿੱਚੋਂ ਪੈਖੜ ਖੋਲ ਦੇ, ਰੱਸਾ ਖੋਲ ਦੇ, ਸੰਗਲ ਖੋਲ ਦੇ। ਉਹ ਕਹਿੰਦਾ ਤੈਨੂੰ ਦੂਰੋਂ ਲੱਗਦਾ ਬੜਾ ਚੰਗਾ ਹੈ, ਪਰ ਮੈਂ ਇਹਦੀ ਕਰਤੂਤ ਨੂੰ ਜਾਣਨਾ ਹਾਂ, ਮੈਂ ਸਮਝਣਾ ਇਹ ਕਰਦਾ ਕੀ। ਕਹਿਣ ਲੱਗਾ ਪੈਰਾਂ ਵਿੱਚੋਂ ਰੱਸਾ ਖੋਲਣ ਦੀ ਦੇਰ ਹੈ, ਮੈਨੂੰ ਦਲੱਤੀ ਮਾਰ ਕੇ ਸੱਟੇਗਾ, ਇਹਨੇ ਮੇਰੇ ਕਾਬੂ ਪਰਤ ਕੇ ਨਹੀਂ ਆਉਣਾ। ਕਹਿਣ ਲੱਗਾ ਖੋਲੇਗਾ ਕਦੋਂ? ਕਹਿੰਦਾ ਮੈਂ ਖਾਲੀ ਦਾ ਨਹੀਂ ਖੋਲਣਾ, ਮੈਂ ਇਹਦੇ ਤੇ ਲੱਦਾਂਗਾ ਭਾਰ, ਪਰਤ ਕੇ ਇਹਦੇ ਪੈਰਾਂ ਵਿੱਚੋਂ ਖੋਲਾਂਗਾ ਰੱਸਾ, ਤੇ ਦੇਖੀਏ ਦੁਲੱਤੀ ਮਾਰਨ ਜੋਗਾ ਮੈਂ ਛੱਡਣੀ ਕੋਈ ਨੀ। ਨਾ ਵਿਹਲਾ ਰਹਿ, ਨਾ ਪੈਰ ਵਿੱਚੋਂ ਇਹਨੂੰ ਖਾਲੀਪਨ ਮਹਿਸੂਸ ਹੋਵੇ, ਭਾਰ ਲੱਦਿਆ ਰਹੇਗਾ ਤੇ ਦੁਲੱਤੀ ਨਹੀਂ ਜੇ ਮਾਰਦਾ। ਸੱਚ ਜਾਣੋ ਗੁਰੂ ਸਾਹਿਬ ਨੇ ਬਾਣੀ ਵਿੱਚ ਕਿਹਾ, ਅਸੀਂ ਕਿਵੇਂ ਦਾਵਾ ਕਰਕੇ ਕਹਿ ਦਿੰਦੇ ਹਾਂ ਮੇਰਾ ਮਨ ਨਹੀਂ ਡੋਲ ਸਕਦਾ? ਕਹਿਣ ਲੱਗੇ ਮਨ ਖੁੱਟ ਹਾਰ ਹੈ, ਤੇਰਾ ਨਹੀਂ ਵਿਸ਼ਵਾਸ, ਤੇਰਾ ਕੋਈ ਭਰੋਸਾ ਨਹੀਂ, ਕੋਈ ਯਕੀਨ ਨਹੀਂ। ਤੂੰ ਮਹਾ ਉਦਮਾਦਾ, ਤੂੰ ਤਾਂ ਆਪਣੀ ਆਪ ਉਦਰੀਆਂ ਕਰਨਾ, ਖਰਕਾ ਪੈਖਰ ਤੋ ਛੁੱਟੇ ਜੋ ਉੱਪਰ ਲਾਦਾ। ਕਹਿਣ ਲੱਗੇ ਜਿਵੇਂ ਗਧੇ ਉੱਤੇ ਭਾਰ ਲਾਦੀ ਏ ਤੇ ਪੈਖੜ ਤਾਂ ਖੋਲੀਦਾ ਹੈ। ਉਹ ਸੱਜਣਾ ਜਦੋਂ ਤੂੰ ਦੁਨੀਆਂ ਵਿੱਚ ਤੁਰਨ ਲੱਗਣਾ ਹੈ ਨਾ, ਇਸ ਸ਼ਬਦ ਦਾ ਭਾਰ ਪਰ ਚੇਤੇ ਰੱਖੀ, ਉਹਦਾ ਭਾਰ ਦੁੱਖ ਹੈ ਤੇ ਤੇਰੇ ਉੱਤੇ ਗੁਰੂ ਕੇ ਸ਼ਬਦ ਦਾ ਪੈਰਾ ਸੁੱਖ ਹੋਵੇਗਾ। ਉਦਨ ਅਰਜ ਕੀਤੀ ਸੀ ਗਧੇ ਦਾ ਭਾਰ ਹੈ, ਸਾਡੇ ਵੀ ਭਾਰ ਨਹੀਂ। ਬਾਹਰ ਤੁਰਨੇ ਆ ਕਿ ਸਾਡੀਆਂ ਅੱਖਾਂ, ਸਾਡੀ ਜ਼ਬਾਨ, ਸਾਡੇ ਕੰਨ ਬਾਹਰੋਂ ਮਨ ਨੂੰ ਸਾਰੀ ਜਾਣਕਾਰੀ ਨਹੀਂ ਦਿੰਦੇ? ਇੰਨਾ ਭੈੜਾ ਹੈ, ਇਹਨਾਂ ਵਿਚਾਰਿਆਂ ਨੂੰ ਪਚਲਾ ਲੈਂਦਾ ਹੈ, ਅੱਖਾਂ ਨੂੰ ਵਰਗ ਲਾ ਲੈਂਦਾ, ਮਨ ਕੰਨਾਂ ਨੂੰ ਵਰਗ ਲਾ ਲੈਂਦਾ। ਕਹਿੰਦਾ ਆਖਰ ਮੈਂ ਰਾਜਾ ਵਾਂ, ਮੇਰੀ ਮੰਨੋ। ਤੇ ਗੁਰਮੁਖ ਇਹ ਕਦੀ ਭੁੱਲੇ ਨਾ ਜਿਉੜਾ ਕਿ ਇਹਨਾਂ ਇੰਦਰੀਆਂ ਨੂੰ ਤਾਂ ਆਪ ਖੁਦਰੇਪਨ ਨਾਲ ਵਰਤ ਜਾਏਗਾ, ਇੰਦਰੀਆਂ ਤੇ ਛੱਡ ਕੇ ਇੱਥੇ ਰਹਿ ਜਾਣਗੀਆਂ ਜੀਵ ਆਤਮਾ। ਮੈਂ ਬੇਨਤੀ ਕੀਤੀ ਇੰਦਰੀਆਂ ਤੇ ਮਨ ਦੇ ਦਰਮਿਆਨ, ਇੰਦਰੀਆਂ ਤੇ ਆਤਮਾ ਦੇ ਦਰਮਿਆਨ ਮਨ ਦੀ ਸ਼ਕਤੀ ਹੈ। ਮਨ ਨੇ ਆਪਣੀ ਮਰਜ਼ੀ ਨਾਲ ਇੰਦਰੀਆਂ ਨੂੰ ਭੋਗਿਆ ਤੇ ਜਿੱਦਣ ਮੌਤ ਹੋਣੀ ਹੈ, ਅੱਖਾਂ ਇੱਥੇ ਰਹਿ ਜਾਣੀਆਂ ਨੇ, ਕੰਨ ਇੱਥੇ ਰਹਿ ਜਾਣੇ ਨੇ, ਜੀਭ ਇੱਥੇ ਰਹਿ ਜਾਣੀ ਏ, ਹੱਥ ਇੱਥੇ ਰਹਿ ਜਾਣੀ ਏ, ਅੰਦਰ ਵਾਲੀ ਜਿੰਦ ਦੇ ਗਲ ਵਿੱਚ ਰੱਸਾ ਪਾ ਕੇ ਕਹਿਣਾ ਤੂੰ ਆਖਾਂ। ਤੇਰੇ ਵਿੱਚੋਂ ਸ਼ਕਤੀ ਨਿਕਲ ਕੇ ਤਾਂ ਮਨ ਕੋਲ ਜਾਂਦੀ ਸੀ, ਕਿਉਂ ਨਾ ਕਾਬੂ ਕੀਤਾ? ਸਾਹਿਬ ਨੇ ਕਿਹਾ, ਕਹਿਣ ਲੱਗੇ ਇਹਦਾ ਯਕੀਨ ਨਾ ਕਰੀ। ਬਾਬੇ ਕਬੀਰ ਨੂੰ ਤਾਂ ਇੱਥੋਂ ਤੱਕ ਕਹਿਣਾ ਪੈ ਗਿਆ, ਬਾਬਾ ਅਬ ਨਾ ਬਸੋ ਇਹ ਗਾਉਂ। ਕਹਿੰਦਾ ਮੈਂ ਕੋਈ ਨੀ ਇਹ ਸਰੀਰ ਵਿੱਚ ਰਹਿਣਾ, ਮਨ ਕੋਈ ਨੀ ਮੰਨਦਾ ਮੇਰੀਆਂ ਗੱਲਾਂ। ਬਾਬਾ ਅਬ ਨਾ ਬਸੋ ਇਹ ਗਾਉਂ, ਘਰੀ ਘਰੀ ਕਾ ਲੇਖਾ ਮੰਗੈ ਕਾਹਿਤ ਚੇਤੋ ਨਾ। ਅਗਲਾ ਉਹਨਾਂ ਆਰੰਭ ਵਿੱਚ ਸ਼ਬਦ ਕਿਹਾ ਕਿ ਦੇਹੀ ਗਾਵਾਂ ਜੀਓ ਤਰ ਮਹਿਤੋ, ਬਸੈ ਪੰਚ ਕਿਰਸਾਨਾ, ਨੈਨੂ ਨਕਤੂ ਸਰਬ ਨੂੰ ਰਸਪਤ ਇੰਦਰੀ ਕਹਿਆ ਨਾ ਮਾਨਾ। ਬਾਬਾ ਅਬ ਨਾ ਬਸੋ ਇਹ ਗਾਉਂ, ਘਰੀ ਘਰੀ ਕਾ ਲੇਖਾ ਮੰਗੈ ਕਾਹਿਤ ਚੇਤੂ ਨਾਉ। ਕਹਿਣ ਲੱਗੇ ਧਰਮ ਰਾਏ ਜਬ ਲੇਖਾ ਮੰਗੈ ਬਾਕੀ ਨਿਕਸੀ ਭਾਰੀ। ਉਹ ਗੁਰੂ ਕੇ ਸਿੱਖੋ ਪੰਚ ਕਿਰਸਾਨ ਵਾ ਭਾਗ ਗਏ, ਲੈ ਬੰਦਿਓ ਜੀਓ ਦਰਬਾਰੀ। ਹਾਂ ਜਿਨ੍ਹਾਂ ਦੇ ਮਨ ਨੀਵੇਂ ਤੇ ਮਤ ਉੱਚੀ ਹੋਵੇ ਉਹਨਾਂ ਨੂੰ ਕਦੀ ਬੰਨਿਆ ਨੀ ਜਾਂਦਾ, ਕਿਉਂਕਿ ਉਹਨਾਂ ਨੇ ਬਾਣੀ ਵੀ ਸ਼ਬਦ ਕਹੇ ਨੇ ਕਿ ਕਬੀਰ ਮੇਰੀ ਬੁੱਧ ਕੋ, ਕਿਉਂਕਿ ਮੇਰੀ ਮਤ ਉੱਚੀ ਏ, ਮੇਰੀ ਉੱਚੀ ਮਤ ਨੂੰ ਜਮਦੂਤ ਕਦੀ ਫਿਟਕਾਰ ਨੀ ਪਾ ਸਕਦਾ। ਕਬੀਰ ਮੇਰੀ ਬੁੱਧ ਕੋ ਜਮ ਨਾ ਕਰੇ ਤਿਸ਼ਕਾਰ, ਜਿਨ ਇਹ ਜਮਵਾਂ ਸਿਰਜਿਆ ਸੋ ਜਪਿਆ ਪਰਵਤ ਗਾਹ। बेनती कर रहा सा कि जिमें गधे दे उत्ते भार लदीए ते उहदे पैरां तों पैखड़ खोली दे इहनू प्रैक्टिकल तौर ते कमाईए खां। जदों आपां अपने नितनेम नूं वधावांगे ना शब्द की कमाई करांगे ते सच जाणो ਇਹ ਬਾਹਰ ਤੁਰਿਆ ਹੋਇਆ ਵੀ ਗੁਰੂ ਦੀ ਮੱਤ ਦੇ ਥੱਲੇ ਚੱਲੇਗਾ, ਇਹ ਨੀਵਾਂ ਰਹੇਗਾ। ਜਦੋਂ ਸ਼ਬਦ ਦਾ ਪੱਲਾ ਛੱਡ ਦਿਆਂਗੇ ਤੇ ਬਾਹਰ ਤੁਰਿਆ ਹੋਇਆ ਵੀ ਅੰਦਰ ਦੀ ਮਲੀਨਤਾ ਲਈ ਜਾਏਗਾ। ਕਹਿੰਦੇ ਨੇ ਜਿਵੇਂ ਗਧੇ ਦਾ ਪੈਰ, ਉਹਦਾ ਰੱਸਾ ਖੋਲੀਏ ਤੇ ਤਾਂ ਜੇ ਭਾਰ ਲੱਗੇ ਮਨ ਨੂੰ ਬਾਹਰ ਲੈ ਕੇ ਜਾਣੇ ਉੱਤੇ ਸ਼ਬਦ ਦਾ ਭਾਰ ਲਈ। ਉਹਨਾਂ ਦੂਸਰਾ ਪ੍ਰਮਾਣ ਦਿੱਤਾ ਮੇਰੇ ਸੱਚੇ ਕਿਰਪਾਲੂ ਸਤਿਗੁਰੂ ਨੇ, ਕਹਿਣ ਲੱਗੇ ਹਾਥੀ ਕੋਲ ਕਿੰਨੀ ਤਾਕਤ ਹੈ, ਉਹਦੇ ਸਿਰ ਤੇ ਇੱਕ ਮਹਾਵਤ ਬੈਠਾ, ਮਹਾਵਤ ਦੇ ਹੱਥ ਵਿੱਚ ਕੁੰਡਾ ਹੈ, ਹਾਥੀ ਤਾਕਤਵਰ ਬੜਾ ਹੈ, ਪਰ ਜੇ ਕਿਤੇ ਕੁੰਡੇ ਤੋਂ ਬਾਹਰਾਂ ਹੋ ਜਾਏ ਹਾਥੀ ਉਜਾੜੇ ਪਾ ਕੇ ਰੱਖ ਦਿੰਦਾ, ਜੇ ਕੁੰਡੇ ਦੇ ਥੱਲੇ ਚੱਲੇ ਤੇ ਹਾਥੀ ਕਈਆਂ ਦੀ ਰੋਟੀ ਦਾ ਸਾਧਨ ਬਣ ਜਾਂਦਾ ਹੈ, ਹਾਥੀ ਕਈਆਂ ਦੇ ਘਰਾਂ ਦਾ ਸ਼ਿੰਗਾਰ ਬਣਦਾ ਹੈ, ਹਾਥੀ ਕਈਆਂ ਜਲੂਸਾਂ ਦਾ ਸ਼ਿੰਗਾਰ ਬਣ ਜਾਂਦਾ। ਚੇਤੇ ਰੱਖੀ ਜੇ ਕੁੰਡਾ ਨਹੀਂ ਹਾਥੀ ਵੀ ਤਬਾਹੀਏ, ਜੇ ਸ਼ਬਦ ਦਾ ਕੁੰਡਾ ਨਹੀਂ ਮਨ ਸ਼ਿੰਗਾਰ ਨਹੀਂ ਬਣਦਾ। ਅਸਲ ਵਿੱਚ ਕੁੰਡੇ ਤੋਂ ਬਿਨਾਂ ਜਿਹੜੇ ਮਨ ਨੇ ਉਹ ਅੰਦਰ ਦੀ ਤਬਾਹੀ ਕਰਕੇ ਰੱਖ ਦਿੰਦੇ। ਮਨ ਨੀਵਾਂ ਕਿਵੇਂ ਹੋਵੇ? ਸਾਹਿਬ ਨੇ ਕਿਹਾ, ਕਹਿਣ ਲੱਗੇ ਕਿ ਚੇਤੇ ਰੱਖ ਕਿ ਮਨ ਕੁੰਚਰ ਤੀਲਕ ਗੁਰੂ ਮਹਾਵਤ ਸਿਰ ਤੇ ਗੁਰੂ ਹੋਵੇ ਤਾਂ ਮਤ ਉੱਚੀ ਹੋਵੇਗੀ, ਜੇ ਉੱਤੇ ਗੁਰੂ ਨੂੰ ਬਿਠਾਏਗਾ। ਮਨ ਕੁੰਚਰ ਤੀਲਕ ਗੁਰੂ ਗਿਆਨ ਕੁੰਡਾ, ਤੇਰੇ ਕੋਲ ਸ਼ਬਦ ਦਾ ਕੁੰਡਾ ਹੋਵੇ ਗਿਆਨ ਦਾ ਕੁੰਡਾ ਹੋਵੇ ਤੇ ਮਨ ਟਿਕੇਗਾ। ਕਹਿਣ ਲੱਗੇ ਪਿਆਰੇ ਮਨ ਕੁੰਚਰ ਪੀਲ ਗੁਰੂ ਗਿਆਨ ਕੁੰਡਾ, ਜੇ ਖਿੰਚੈ ਪੈ ਜਾਏ ਨਾਨਕ ਹਸਤੀ ਕੁੰਡਾ ਬਾਹਰਾ ਫਿਰ ਫਿਰ ਔਜੜ ਪਾਏ। ਜਿਹਦੇ ਸਿਰ ਤੇ ਕੁੰਡਾ ਨਹੀਂ ਉਹ ਉਜਾੜੇ ਪਾ ਦਿੰਦਾ। ਉਹ ਗੁਰਸਿੱਖੋ ਜਿਹਦੇ ਮਨ ਦੇ ਉੱਤੇ ਸ਼ਬਦ ਦਾ ਕੁੰਡਾ ਨਹੀਂ ਉਹਨੇ ਤੇ ਜ਼ਿੰਦਗੀ ਤਬਾਹ ਕਰਨੀ ਕਰਨੀ। ਮੇਰੇ ਧੰਨ ਗੁਰੂ ਅਰਜਨ ਸਾਹਿਬ ਕਹਿੰਦੇ ਨੇ, ਅਸੀਂ ਗੁਰੂ ਦਰ ਤੇ ਗਏ, ਉਹਨਾਂ ਨੂੰ ਪੁੱਛਿਆ ਮਹਾਰਾਜ ਕਿਰਪਾ ਕਰੋ ਮਨ ਨੀਵਾਂ ਹੋ ਜਾਏ, ਕਿਤੇ ਮਨ ਨੂੰ ਝੁਕਣ ਦੀ ਜਾਂਚ ਆ ਜਾਏ। ਆਕੜ ਵਿੱਚ ਹੀ ਤੁਰਿਆ ਰਹਿੰਦਾ, ਝੁਕਦਾ ਹੀ ਨਹੀਂ, ਮੰਨਦਾ ਹੀ ਨਹੀਂ ਪਿਆ ਗੱਲ। ਤੇ ਗੁਰੂ ਅਰਜਨ ਦੇਵ ਜੀ ਨੇ ਇੱਕ ਸ਼ਬਦ ਕਿਹਾ, ਮੈਂ ਉਹ ਆਪ ਨੂੰ ਸਾਂਝਾ ਕਰਕੇ ਮਨ ਨੀਵੇਂ ਸੰਬੰਧੀ ਅਰਜ਼ ਕਰਨੀ। ਦੇਖੋ ਪਹਿਲਾਂ ਬੇਨਤੀ ਕਰ ਰਿਹਾ, ਇਹ ਮਨ ਕੀ ਹੈ, ਕੀ ਕੁਝ ਕਰਦਾ ਪਿਆ? ਧੰਨ ਗੁਰੂ ਅਰਜਨ ਦੇਵ ਕਹਿੰਦੇ ਨੇ, ਅਬ ਮੋਰੋ ਨਾਚ ਨੂੰ ਰਹੋ। ਕਹਿੰਦੇ ਹੁਣ ਮੇਰਾ ਨੱਚਣ ਵਾਲਾ ਮਨ ਨਹੀਂ ਕਰਦਾ। ਧਿਆਨ ਦਿਆ ਜੇ, ਨਚਾਣਾ ਕਿਹਨੂੰ ਸੀ? ਵਾਹਿਗੁਰੂ ਕਿਰਪਾ ਕਰਕੇ ਸਾਨੂੰ ਸਮਤੀਆਂ ਬਖਸ਼ੇ, ਬਾਕੀ ਹਾਲ ਕੋਈ ਨਹੀਂ ਸਾਡਾ। ਸਾਹਿਬ ਕਿਰਪਾਲੂ ਜੀ ਨੇ ਕਿਹਾ, ਕਹਿਣ ਲੱਗੇ ਅਬ ਮੋਰੋ ਨਾਚ ਨੂੰ ਰਹੋ। ਹੁਣ ਮੇਰਾ ਜਿਹੜਾ ਮਨ ਸੀ ਉਹ ਨੱਚਦਾ ਨਹੀਂ। ਕਿਉਂ? ਕਹਿਣ ਲੱਗੇ ਅੱਗੇ ਥਾਂ ਥਾਂ ਤੇ ਨੱਚਦਾ ਫਿਰਦਾ ਸੀ ਮਾਇਆ ਦੀ ਖਾਤਰ, ਤ੍ਰਿਸ਼ਨਾ ਦੀ ਖਾਤਰ, ਵਿਕਾਰਾਂ ਦੀ ਖਾਤਰ। ਕਿਉਂ ਜੀ? ਕਹਿਣ ਲੱਗੇ ਜਿੱਦਣ ਦਾ ਪਰਮਾਤਮਾ ਦੀ ਕਿਰਪਾ ਨਾਲ ਗੁਰੂ ਦਾ ਸ਼ਬਦ ਸੁਣਿਆ ਉਦਣ ਮਨ ਨੱਚਣਾ ਬੰਦ ਕਰ ਗਿਆ, ਬੋਲਦੀ ਕੋਈ ਨਹੀਂ। ਕਹਿਣ ਲੱਗੇ ਮਰ ਗਿਆ, ਇਹਦੀ ਆਵਾਜ਼ ਹੀ ਬੰਦ ਹੋ ਗਈ। ਪੁੱਛਿਆ, ਜੀ ਕੋਈ ਗੱਲ ਦੱਸੋ, ਕਿਰਪਾ ਮਿਹਰ ਕਰਕੇ ਦੱਸੋ, ਕਿਵੇਂ ਸਮਝ ਪੈ ਜਾਏ ਇਹ ਨੱਚਣਾ ਬੰਦ ਹੋ ਗਿਆ? ਮੇਰੇ ਸਾਹਿਬ ਕਿਰਪਾਲੂ ਜੀ ਨੇ ਉੱਥੇ ਦੋ ਪ੍ਰਮਾਣ ਦਿੱਤੇ ਨੇ। ਕਹਿਣ ਲੱਗੇ ਸਾਡਾ ਇੱਕ ਅਮੀਰ ਕਲਚਰ, ਅਮੀਰ ਸੱਭਿਆਚਾਰ ਸੀ, ਹੁਣ ਵੀ ਅਜਿਹਾ ਹੈ ਕਿ ਬੱਚੀ ਜਵਾਨ ਹੋਣੀ ਤੇ ਉਹਦੇ ਲਈ ਮਾਤਾ ਪਿਤਾ ਨੇ ਘਰ ਢੂੰਡਣਾ, ਪਰਿਵਾਰ ਨੇ ਵਰ ਲੱਭਣਾ। ਕਹਿੰਦੇ ਨੇ ਉਹ ਆਪਣੀਆਂ ਸਹੇਲੀਆਂ ਵਿੱਚ ਬਹਿੰਦੀ ਸੀ, ਨਾ ਮਾਂ ਨਾਲ ਗੱਲ ਕਰਦੀ ਸੀ, ਨਾ ਬਾਪ ਨਾਲ, ਨਾ ਭਰਜਾਈਆਂ ਨਾਲ, ਨਾ ਭਰਾ ਨਾਲ। ਜਦੋਂ ਉਹਦੀਆਂ ਹਮ ਉਮਰ ਦੀਆਂ ਸਹੇਲੀਆਂ ਆਉਣੀਆਂ, ਗੁਰੂ ਗ੍ਰੰਥ ਸਾਹਿਬ ਦੀਆਂ ਤੁਕਾਂ ਨੇ ਮਨ ਕਿਵੇਂ ਟੇਕਿਆ? ਜਦੋਂ ਸਹੇਲੀਆਂ ਕਿਤੇ ਬਾਹਰ ਜਾਣਾ, ਅਜੇ ਉਹਦੇ ਮੰਗਣੀ ਹੋਈ ਹੋਣੀ ਤੇ ਸਹੇਲੀਆਂ ਨੇ ਕਹਿਣਾ, ਤੇਰਾ ਪਤੀ ਇਹੋ ਜਿਹਾ ਹੋਣਾ, ਤੇਰੇ ਪਤੀ ਦਾ ਇਹੋ ਜਿਹਾ ਕਾਰੋਬਾਰ ਹੈ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੋਂ ਬਾਹਰ ਨਹੀਂ ਮੈਂ ਜਾ ਰਿਹਾ। ਸਹੇਲੀਆਂ ਨੇ ਜ਼ਰੂਰ ਪੁੱਛਣਾ ਤੇ ਇਹਨੂੰ ਮਖੌਲ ਵੀ ਕਰਨੇ, ਤੇਰਾ ਪਤੀ ਇਹੋ ਜਿਹਾ ਹੋਵੇਗਾ, ਤੇ ਉਹਨੇ ਵੀ ਅੱਗੋਂ ਹੱਸ ਕੇ ਕਹਿ ਦੇਣਾ ਇਹੋ ਜਿਹਾ ਹੋਵੇਗਾ। ਕਹਿਣ ਲੱਗੇ ਜਿੱਦਣ ਉਹ ਪਤੀ ਪਰਨਾਣ ਆਇਆ, ਜਿਹੜੀ ਪਤੀ ਦੀਆਂ ਗੱਲਾਂ ਕਰਕੇ ਸਹੇਲੀਆਂ ਨਾਲ ਹੱਸਦੀ ਸੀ ਨਾ, ਆਉਂਦਿਆਂ ਸਾਰ ਉਹਨੇ ਘੁੰਡ ਕੱਢ ਲਿਆ, ਆਪਣੇ ਪਤੀ ਤੋਂ ਆਪਣਾ ਚਿਹਰਾ ਵੀ ਲੁਕਾ ਲਿਆ। ਸਿਰਫ ਉਦਾਹਰਣ ਦਾ ਇੱਕ ਪੱਖ ਲੈਣਾ, ਮਨ ਕਿਵੇਂ ਟਿਕਿਆ? ਕਹਿਣ ਲੱਗੇ ਗੁਰੂ ਕੇ ਸਿੱਖੋ ਕਿ ਜਿਵੇਂ ਇੱਕ ਕੁਵਾਰੀ ਕੰਨਿਆ ਪਤੀ ਦੀਆਂ ਗੱਲਾਂ ਆਪਣੀਆਂ ਸਹੇਲੀਆਂ ਨਾਲ ਕਰਕੇ ਹੱਸਦੀ ਸੀ ਜਿੱਦਣ ਪਤੀ ਆਇਆ, ਤੇ ਅੱਜ ਵੀ ਤੁਸੀਂ ਦੇਖੋ ਇਹ, ਮੈਂ ਬੇਨਤੀ ਕੀਤੀ, ਇਹ ਕਲਚਰ ਹੈ ਉੱਥੋਂ ਦਾ, ਇਹ ਸੱਭਿਆਚਾਰ ਹੈ ਉੱਥੋਂ ਦਾ। ਸਾਡੇ ਇਲਾਕੇ ਵਿੱਚ, ਹਰਿਆਣੇ ਵਿੱਚ ਤੇ ਲੋਕਲ ਲੋਕ ਅਜੇ ਵੀ ਕਰਦੇ ਨੇ, ਭਾਵੇਂ ਸ਼ਾਦੀ ਹੋਈ ਵੀ ਹੋਵੇ, ਕਈ ਸਾਲ ਹੋ ਜਾਣ, ਜੇ ਕਿਤੇ ਤੀਜੇ ਬੰਦੇ ਕੋਲ ਪਤੀ ਆ ਜਾਏ ਤੇ ਇੱਕੋ ਦਮ ਅੱਗੋਂ ਘੁੰਡ ਕੱਢ ਲੈਂਦੀਆਂ ਬੀਬੀਆਂ, ਆਪਣੇ ਪਤੀ ਤੋਂ ਘੁੰਡ ਕੱਢਦੀਆਂ। ਮੇਰਾ ਭਾਵ ਇਹ ਨਹੀਂ कि यह कहण तो भी घुंड कढ़ना चाहिए गुरमत ने प्रवान नहीं किया उदाहरण का एक पक्ष लियो क्योंकि डर लगता रहा कई बार उदाहरण किसी होर परपेख में होंगी है अर्थ असं अपने घर होर कढ़ के लै जाने भाव ए वे सच जाणो सब तो वध बखेड़े ही पे है कहिंदा प्रचार कुछ हों लोकी अर्थ कुछ कढ़ के लई जांदे हुण उत्थे साहिब कृपालू जी ने मेहर कीती कहन लगे कुवार कन्या जैसे संग सहेरी प्रेय बचन उपहास कहो कुवारी कन्या अपनी पति दियां गल्लां हस हस के करदी पई है जो सुरजन ग्रह भीतर आयो जदों ओह सुरजन दर ते पति पहला अखरी अर्थ कर रहा वा जिदनों घर आ गया तो मुख काज लजो उस वेले अपने मुंह नूं ढक लिया अपनिया सहेलिया कोल पति नाल गल करनो भी तैयार नहीं कहन लगे वाहगुरु जी जिन्नी देर तक तुसी घर नहीं सवाए मन जने खने नाल ही गल्लां करदा सी भज्जिया फिरदा सी कहन लगे जे पति घर विच आ जाए ते औरत दी जबान नूं ताला लग गया कहन लगे जिदन सुरजन परमात्मा घर विच आ गया नाम घर विच आ गया सच जाणो उदन मन दी जबान नूं ताला लग गया कुमार कन्या जैसे संग सहेरी प्रिय बचन उपहास कहो जो सुरजन ग्रह भीतर आयो तो मुख काज लगो उस वेले उन्हें चेहरा ढक लिया हुण अगली उदाहरण साहब ने दिती सोना करन वाले वीर दी कुठाली विच सोना पाया ते उन्हूं अग नाल छेक देई जांदा है गुरमुखो साडी समस्या ए वे असी बिना कमाई तो पुछी जाने मन नहीं टिकदा मैं बेनती करा धन गुरु ग्रंथ साहिब दे शब्द ते भरोसा करके वेखो अंदर आपो अपने निसारियां दे कोई जरूरी नहीं किसे दी बाहर दी क्रिया नूं देख के कह दिए ए बंदा बड़ा कुछ है इहदा अंदर नहीं टिकिया खिमा करियो कई वारी ऐसे जुड़े हुए भी हुंदे ने बाहरों तकीदा भी चुंच ज्ञान है पर अंदरों झाती मारी दा इंज लगदा है भी जिवें ओत पोत ने साहिब ने बाणी विच कहा नहीं कि साच नाम मेरा मन लागा लोगन छो मेरा ठाठा बागा कहन लगे बार सूत सगल छो मौला अलिप्त रहूं जैसे जल मैं कौला मुख की बात सगल छो करता जी संग प्रभ अपना धरता एने सिख जिन्हां दा मन नीवा ते मत उची है लोगन छो मेरा ठाठा बागा कहिंदे ने लोकां नाल मैं हसना गल्लां करना वा पर मेरे गुरु अर्जुन साहिब कहिंदे ने अंदर मेरे नूं पुछ के देखो मेरा मन नाम विच विझा पिया है साच नाम मेरा मन लागा लोगन छो मेरा ठाठा बागा बार सूत सगल छो मौला बार मैं इस तरह उलझियां पिया जिवें ताणी उलझी हुंदी है ताणे पेटे भी कहन लगे अलिप्त रहूं जैसे जल मैं कौला बार दे चंबेले देख के ना कह दी कि अंदरों भी उलझियां अंदरों इस तरह जिवें कमल दा फुल पानी विच नरले पे मुक्की बात सगल छो करता मैं जबान नाल सारिया नाल गल्लां करना पर जी संग प्रभ अपने धरता हुण असीं कहांगे भी जिहड़ा मूंह नाल गल्लां करदा है जिंद नाल किवें धरदा है जे मूंह नाल गल्लां करदियां कीर्तन कथा सुणदियां मन घर दियां गल्लां सोचदा पिया है ते सच जाणो घर दियां गल्लां करदियां बंदे दा मन बंदगी वाले पासे भी सोच सकदा है ताकत ओही है ना ओही एनर्जी है ओही रहमत है हजूर कृपालू जी ने मेहर कीती कहन लगे कभी तको कि जिन्हां लोकां दे अंदर छेक लगना शुरू हो जाए कमाई करिए मैं कहना साल भर अपने नेम नूं ईमानदारी नाल निभाइए उदू बाद कोई बंदा कहे मेरा मन नहीं टिकिया मैं अपने गुरु ते भरोसा करके कहना तू रोज दा नेम अमृत वेले दा जां दिन विच कोई नेम बना वाहिगुरु गुरमंत्र जपण दा सुरत नाल बाणी पढ़न दा सुरत ते शब्द दे अभ्यास दा तू करी ता सही परत के दसी तेरा मन टिकदा ही कद क्यों नहीं ओ गुरु समर्थ है ए ता गुरु दे कमाए मंत्र ने एक शब्द बाबे नानक दा जिथे टिक गया उथे कौडे राक्ष वर्गे संत बन गए तेरा अंदर क्यों नहीं टिकेगा कमान तो बिना कही जाने मन नहीं टिकदा क्योंकि मैं पिछली बारी बेनती की इंडिया जाओ इतने भी स्टोर वेखन लोग जाते हैं साडा महकमा भी जाता है चीजा हाथ लाई जाना हाउ मच किन्ने किन्ने दी पुछी जाते ना उसे तुरे जाना पुछी जाना किन्ने दी आ किन्ने दी वह कई बार अगला कहें जे खरीदने तो पर जा एवं चीजा हाथ ना लाए हूं असि हाथ ला लेके पुछी जाने जिहड़ा प्रचारक है मन नहीं टिकदा बाबा जी मन खिंडिया पे वह मैं कहना एक दिन ही जदों सुन लिया कि मन टिकेगा जे शब्द कमावांगे गुरु कलगीधर जी ने कहा जपजी साहब के पाठ सुनाओ समा दिता किसी ने कहा मैं 30 किते किसी ने कहा 35 किसी ने कहा 40 किते एक बैठा सी कह लगे तू नहीं बोलता तू किन्ने किते कहिंदा बस बाबा यही नहीं समझ पैंदी कि किव सचियारा होई है कि कूड़ा टुटे पाल کہنے لگے اگلی تک نہیں پڑھی، کہ ستگرو پڑھیا حکم رضائی چلنا، ادوں دا من نو کہی جانا کل تو حکم مننا ہے، کل تو رضا بھی چلنا ہے. میں کہنا پہلی توکی ویڑیا منا کتے پڑھ لے تے تیرے اندر ٹکانا آ جائے. ہن بغیر گلاں نو تاں من کوئی نہیں ٹکنا، ایک پھرے کنیرے کرائے گلاں، گلی کنے نہ پایا ننا، نہ بھوگ نت بھوگا نہ ڈیٹھا نہ سملیا، گلی کھو سواگن پینے کنت نہ کب ہوں میں ملیا، گلاں نو کیویں ٹک جانا اندر. اندر ٹکان نال ٹک دے نے، سفر تر نال مک دے نے، بھوک کھان نال دور ہوندی اے، ا روگ تا ملدی اے دوائیاں کھان نال، من ٹکے گا بابے دا شبد کمان دے نال. شبد کماواں گے تے میں جڑا پرمان عرض کر لگا، اونا من نیویں والے، کیونکہ اپنا کوئی نہیں من نیواں، میں اپنی گل بینتی کر رہا. اتے حضور نے کیا کٹھالی وچ پیا سونا وچ میلے، تھلے اگ بال دتی اے، تے جدو کٹھالی وچ سونا تپدا ہے ادو وہ آواز بھی آتی ہے، تڑکتا بھی ہے، تو سچ جانے ادو وہ کٹھالی گھومد ہے، چار چفیری بجد ہے. یہ دیکھو سب تو ویڈی سمسیا ہے، جدو اسی بانی پڑھن لگنے ہیں نا، ادو این گندے فرنے، این ملیڑ فرنے آتے ہیں، یہ کیوں آتے ہیں؟ میں ایک مہاپرشاں دے کول بیٹھا، یہ سوال انہوں نے کیتا، انہوں نے پہلی گل ہی مینوں تے چپ کرا دیتا، کہنے لگے امرت شکیا. میں کہ شکیا حقیقت ہے، میں ویسے اپنے تجربے سانجھے نہیں کرتا. کہنے لگے جدو من امرت شکی دا نا، ادو من گرو نو بے کر دی دے، تے جنو بے کر دی پھر وہ مرضی انہیں وچ بیج کی پانا ہے. کہنے لگے جدو دھرتی گرو نو بے کر دیتی ہے، پھر گرو شبد دا بیج پائے گا، تو بے کر کے وکاراں دا بیج کیوں پانا پیا؟ کہنے لگے تو بیج پانا بند کر، ہن اپنے آپ نو تو روک، باقی کرم ستگرو دا جیڑے تینوں انہاں نے رحمت دیتی ہے. جدو شبد دا ابھیاس کرنے ہاں ادو اندروں میل نکل دیئے، کپڑا اس طرح چکی بھریے ہاتھ نال ملی جاؤ کوئی نہیں جے میل نکلنی، جدو سابن دا رگڑا لاؤ گے اندروں میل نکلے گی. جدو بانی پڑھنے ہاں اسی کہنے ہاں فرنے اٹھ دے، میں کہنا اصل وچ بابے دے شبد دا لگا سابن، میل نکلی ہے، میل ویکھ کے بھج نہ جائیں، سابن اگلی ہن پا کے سنگت دا پانی نو دھو دے، جنا رگڑے گا اونی میل نکلے گی، تے ایک دن ایسا آئے گا کہ سارا بالکل سوچ ہو جائے گا. سمرن کردیا وکار اٹھنے دا مطلب اندروں ملینتا صاف ہون لگی ہے، اسی ڈر جانے ہاں. ہن جے سوانی کپڑے دی میل نکلدیا دیکھ کے کپڑا چھڈ کے بھج جائے کھائے، یہ وچوں تے کالا جا رنگ نکلتا نہیں، یہ چنگی طرح مل کے توئے دے وچ نرملتا ہی نکلے گی. ہر ملینتا وچ نرملتا ہی پئی ہوئی ہے، ہر میلے پن وچ سوچتا پئی ہے. سید کرپالو جی نے میر کی تھی، کہنے لگے جدو کٹھالی وچ سونا پایا وہ سیک لگا تڑکیا میل سی، تے چار چپیرے گھومے، تے جدو گرو کے سکھوں میل سڑ گئی، ایکو دم آواز بھی بند ہو گئی، تے سونا بھی ٹک گیا. انہاں پوچھا بھی خون کیوں ٹک گیا؟ کہنے لگے میلا سی تاں نہیں سی ٹکیا، جدو میل سڑ جائے ٹک جاندا ہے، جدو اندر دی میل سڑے من ٹکدا ہے، من ٹکے شبد کماندا ہے، اتے مت ہووے، مت اتے گرو ہووے، تے سچ جانو شبد نو کماندے اپنے آپ نیواں ہون لگ پیندا. اے گلاں نال نہیں، حضور نے کہا جو کنکو کٹھاری چڑھو قبرو ہوت پھرے، جویں کٹھالی وچ پیا سونا کملا ہویا پھردا، جب تے شدھ پیک ہیں بار ہیں تب تے تھان، پھر وہ جدوں دا شدھ ہو گیا ادو ٹک گیا. میرے کہن تو مراد اج تک ہن تک وشا سی کہ من ٹکدا نہیں، من وچ ملینتا ہے تاں نہیں ٹکدا. دیکھو پھر اے نیواں کیویں ہووے؟ نیواں ہووے گا داتے دی دات لے کے ہنکاری نہ ہووے. ہن ہوندا کی ہے؟ من نو نیواں کرنا ہووے. بابا جی نے بڑی سونی گل کہی سی، کہن لگے پوچھیا سی کسے نے کہ اچے رتبے کیویں ملن، ہس کے کہن لگے فوارے دا پانی جنا نیواں جائے اونا اچا اٹھدا ہے، جنا من نیواں ہووے گا اونی اچی پدوی ملے گی، پر من نیواں نہیں ہوندا. گرو صاحب نے پرمان دتا ہے، کہن لگے من چکدے نے، من کتے چکدے نے، تن تھوڑے جے چکدے نے، او بھی سوارتھ نو مکھ رکھ کے. حضور نے کیا سمل رخ سرائے راہ ات دیرگ ات مچ، جڑے نیو جاندے نے او میٹھے ہوندے نے، اوتھے دو گلاں نے، جڑے نیو جاندے نے او گورے ہوندے نے. کہن لگے سمل رخ سرائے راہ ات دیرگ ات مچ، اوے جے آویں آس کر جائے نراشے، کت پھل تھکے پھل بک بکے، کم نہ آویں پت، جنہ دے من اچے نے او پھکے نے، انہاں کول بیٹھ کے کدی وی رس نہیں جے ملنا، انہاں تے پنچھی بھروسہ کر کے آ جان گے، पर तृप्ति नहीं होवेगी। फल सिक्के फुल बक बके क्योंकि मन उच्चे नहीं, मैं प्रमाण मन उच्चे वाल लै रहा। फल सिक्के फुल बक बके कम न आवे पत मिथत नीवी नानका मन नीवा, मिथत नीवी नानका गुण चंगियाईया तत। अगला फिर क्लियर कर दिता, कहन लगे सब को निवे आप को पर को निवे ना कोई। अपनी खौमे लिए भी कई बार निव्या जाता है, निमन का संबंध कला निम्रता नाल नहीं, कई बार अपनी खौमे लिए भी मैं दास हाँ मैं सेवक हाँ मैं चरण धूण हाँ। तो सच जानो जबान ने पर अंदर एटम बंब हुंदे ने, ये नहीं मैं चरण धूर साहब कृपालू जी ने क्या कह लगे सब को निवे आप को पर को निवे ना कोय। तर ताराजू तोलिए निवे सो गौरा होए, अपराधी दूना निवे एहो जा माना नीवा करी। अपराधी दूना निवे जो हंता मिर्गाह शीस नवाए क्या थी है जा हृदय के सुधे जाहे प्यारिया। ये कोई मानदा नीवापन है की है नीवापन। साहब कहते ने इस चीज नू मटा जेडी आ गई जजा जाने हों किच हुआ ए वे मानदा उच्चापन। बाणी पढ़ दिया आ गया भी मैं बड़ा अभ्यासी हाँ मैं बड़ा सोना बोलना मैं कीर्तन करना, कह लगे नहीं ये मन उच्चा हो जाता है। हजूर कह लगे जजा जाने हों किच हुआ जबान दियो जो नलनी भ्रम सुवा जो जाने मैं भगत ज्ञानी आ गए ठाकुर तिल नी मानी क्योंकि मन नीवा नहीं। जो जाने हों कथनी करता व्यापारी जो बसदा फिरता दजा जाने हों किच हुआ बांधियो जो नलनी भ्रम सुवा जो जाने हो भगत ज्ञानी। इतने दुनिया ने कहा भगत बड़ा ज्ञानी बड़ा, गुरु ग्रंथ साहब कहते अगलिया कह दिता बुए तो बाहर कदो जानते नहीं कौन है क्योंकि मन उच्चा सी। आ गए ठाकुर तिल नहीं मानी जो जाने हो कथनी करता व्यापारी बसदा जो फिरता मन नीवा किए। साध संग जे खो मैं मारी मन नीवा, साध संग जे खो मैं मारी नानक ताको मिले मुराई। नीवा मन की है सुखी बसा मस्कीनिया मन नीवा, सुखी बसा मस्कीनिया आप निवार तले बड़े बड़े अहंकारिया नानक गर्भ गले मन उच्चा की है। देखो सुखी बसा मस्कीनिया मन नीवा है बड़े बड़े अहंकारिया मन उच्चा है। मन उच्चा की ये कहन लगे जिसका अंतर राज अभिमान सो नरक पाती होवत सुवान। जो जाना मैं जोबन वंत मन उच्चा सो होवत विष्टा का जंत। आपस को कर्मवंत कहावे जन्म मरे बो जोन परमावे। तन भूम का जो करे गुमान मन उच्चा, तन भूम का जो करे गुमान सो मूर्ख अंधा अज्ञान। कर कृपा मन नीवा, कर कृपा जिसका हृदय गरीबी बसावे एवे मन नीवा। कर कृपा जिसका हृदय गरीबी बसावे नानक इहां मुकत आ गए सुख पावे। मन दा उच्चापन ते मन दा नीवापन की है। बाबा फरीद ने कहा जे साई नू पाणी फरीदा बचन पढ़ने मन मैदान कर टोए तिब्बे लाहे अगे मूल ना आवई दोजक संधि पाए। जे उच्चा रहो ते गुरु दी दात टिकनी नहीं, चुकन वालियां भी टिकदी है ते जेड़े चुके दाते ने लियाकत बड़ी उन्होंने दिती। मन बड़ा नीवा सी, सिखां दे मन नीवे नहीं। मैं एक नहीं अनेकां उदाहरणां दे सकने हां कि बाबे भाई मरदाने दा मन नीवा मत उच्ची ने। जिदन गुरु साहब गुरु नानक साहब कहिंदे ने मरदानिया कि मैं चाहना कि तेनू कबर विच दफना के लोग तेरी कबर नू पूजन। नीवे मन वाला कहिंदा कृपा करी अपने चरणा विच रखी तेरे तो बिना मेनू होर कोई थां नहीं, बस एक मेर कर मेनू चमड़े दी कबर विचों कद के अपनी गोद विच थां दे दे। मन किन्ना नीवा है कभी तको, मन किन्ना नीवा है। जे भाई लैने नू आवाज देंदे ने लैने आ रात किन्नी लंघी है, दावा कोई नहीं। कहन लगे जिन्नी को कढ़ी तेरी रजा भी जिन्नी लंघेगी तेरे भाणे विच कढ़न वाला ते तू एवे मन नीवा ते मत उच्ची। कई बारी मत माड़ी होवे ते बंदा सेवा भी नहीं जी कर सकदा। मत थोड़ी सेव गवाई है, थोड़ी मत सेवा भी बर्बाद कर देंदी। कभी तको किन्ना कु मन नीवा है ते मत उच्ची है। एक ने अनेकां उदाहरणां ने भाई मज दा मन नीवा ने मत किन्नी उच्ची है। मन इन्ना नीवा कहिंदा दाता सारे छड जाण पर तू मैनू कदी ए ना कही तू मेरा नहीं ते मत इन्नी उच्ची है। कहिंदे ने एडी वड्डी सिखां दी प्रीख्या ना लिया जे अपना नहीं कहा कि ये मन नीवा नहीं मत उच्ची ने। भाई गुरदास वर्गा महापुरश ओहदे ते इन्नी कृपा अखीरले समय कहिंदे ने दाता मेहर करी मेरा नामो निशान ना कुल है पर मेरी राख नू जल परवाह कर दी ऐसी मन नीवा ते मत उची। भाई नंद लाल का मन नीवा ते मत उची है, भाई बहलो का मन नीवा ते मत उची है, गुरु के सिखो ऐसे झाती मारने मत है को नी, मन जेड़े ने टिब्बे बने बैठे। कदी अज दे मनुख नू उस वेले दे लीडर दी मत नू तको ते मन नू तको। सारी संगत विच पखा पै चलदा है लोकां दे पाणे, जेड़ा घोड़िया दी लिद सिट दा अनपढ़ होना है एदा मतलब कला ए नहीं पखा चलदा देख के, ओदी लियाकत ओदी उच्ची मत नू देख के जदो नवाबी नू ठोकरां पईआं ते इको दम आवाज आई कपूर सिंह पखा चलदा पिआ नवाबी इहनू दिओ। देखो हुण ओदा मन नीवा ते मत उच्ची किन्नी। जदो नवाबी मिल लगी उन्हें कहा मैं नवाबी नू की करना, मैं तां पखे दी सेवा करांगा ते घोड़िया दी लिद सत्ता दा खरकने करांगा। उन्हें कहा नहीं तुहानू नवाबी लैनी पैनी है। गुरु के सिखो एदा वड्डा मन नीवा ते मत उच्ची कित्थों मिलेगी। उस नवाबी की खिलत नू पकड़ के जेड़े पंज गुरु के लाल सन, पंज प्यारे बकायदा उन्हों के चरणा के जोड़िया नाल उस दस्तार नू लैके जोड़े झाड़े ऐसी मेर करियो किते ए खिलत ए नवाबी की पग बन के मन ना उच्चा हो जाए। कहन लगे एक तो यह नहीं कल नवाबी चले जाए तो मैनू कह दियो कपूर सिंह मरदे दम तक मैं नवाब ही रहना जी तुहाडा। देखो एक मैं नवाब शब्द जिहड़ा है तुसी मैनू देन लगे हो, मैं संगत का दिता शब्द लैना है ना कि मैं हकूमत का दिता। दूजी गल कहन लगे नवाबी जरूर करांगा पर मन नीवा रखने वास्ते मैनू घोड़िया दे लिद दी सेवा ना खोया जे। मत उच्ची रखण वास्ते मैनू ए ना कहो कि कल नू संगत विच पखा नहीं चलना। ए सी जिन्हां दे मन नीवे सन ते मत बड़ी उच्ची सी। साहिब कृपालू जी ने यही बचन किते ने, कहन लगे प्यारिया गुरु कलगीधर जी नू पुछिया तुहाडा सब तो प्यारा सिख कौन है। उन्हां दो तुकां विच गुरप्रताप सूरज विच कहा है, कहन लगे मन ते के मुख ते सदा लिव नाम लगावे। ये सिख दा मन नीवा ते मत उच्ची किवें वे। कहन लगे मन ते के मुख ते सदा लिव नाम लगावे, हाथन स्यों कर टैल को सिख संत रजावे। सो मम प्यारो अधिक है बस रहू सुदीवा, करनी उची नित करे राख है मन नीवा। ओदी आचरण उच्चा होवे, मन जेड़ा ओ अत दा नीवा होवे। हंकारी मन मनमुख हुंदा है, नीवा मन गुरमुख हुंदा है। नीवा मन जेड़ा है वाहगुरु, नीवा मन गुरमुख है, नीवा मन परमार्थ कमांदा है ते उच्चा मन पदार्थ कमांदा है। नीवा मन सब तो अपने आप नू माड़ा समझदा है, उच्चा मन सारी दुनिया नू माड़ा समझदा है। कहन लगे दाता तुसी कृपा करो कि सिखां दे मन नीवे हो जान ते इन्हां दी मत उच्ची हो जाए, क्योंकि नीवे मना विच गुरु की कृपा ठहरदी है। ते बाबा फरीद साहब ने शब्द कहे सन कि फरीदा गर्भ जिन्ना वड्याईया तन जोबन आगा, खाली चले धनी सो टिब्बे ज्यो मिया। के जिवें मीह पै जाए टिब्बे ते सब तो वध मीह पैंदा है, पर हैरानगी दी गल रहिंदा सुक्के दा सुक्का है। नीवियां थावां पानी नाल भरियां जांदियां ने सिखां, जे नीवी थां ते पानी टिक जांदा है ते नीवियां थावां विच गुरु की मत टिक जांदी है। निम्रता विच गुरु का नाम गुरु का शब्द टिकदा है। कल नूं इस तों अगे चलांगे कि मत उच्ची की है। उच्ची गल करनी उच्ची मत नहीं गुरमुखो, उच्ची गल करनी उच्ची मत नहीं। इसे विषय नूं मन नीवा मत उच्ची, मत पत दा राखा आप वाहिगुरु। इसे कल दुपहर दे दीवान भी जो गुरमुख अनाउंस करके गए ने 11:30 to 12:30, उस तों बाद 1 बजे दे करीब फ्री माउंट जाके वाचांगे जिन्हां नूं पंथ तो विछोड़िया गया है उस दी, क्योंकि चाहना कि अगले हफ्ते तक ये संपूर्णता हो सके। खोईयां पुलां बख्श देनियां। वाहेगुरु जी का खालसा वाहेगुरु जी की फतेह।